ਜੋ ਪ੍ਰਭ ਕੀ ਅਤ ਪਿਆਰ ਤੇਰੇ ਕਮਲ ਕਮਲ ਕਹਿ ਕਹਿ ਜਾਵਾਂ ਤੂੰ ਸਾਹਿਬ ਗੁਣੀ ਰਾਣਾ ਤੁਮਰੀ ਮਹਿਮਾ ਵਰਨਣਾ ਚਾਹੋ ਤੂੰ ਸਾਕੁਰ ਵਿੱਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਸ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਦੁਬਦਾ ਪੱਥਰ ਦੀ ਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ ਫਤਿਹ ਸਵਾਨ ਕਰੋ ਜੀ ਵਾਹਿਗੁਰੂ ਜੀ ਕਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਲਈ ਜੋ ਵਿਚਾਰ ਕਰ ਰਹੇ ਹਾਂ ਆਓ ਵਿਚਾਰ ਆਰੰਭ ਕਰੀਏ ਸੋ ਪ੍ਰਥਮ ਪੌੜੀ ਦਾ ਪਾਠ ਸਰਵਣ ਕਰੋ ਜੀ ਇੱਕ ਵਾਰ ਆਖੋ
ਸਤਨਾਮ
ਸੁਖੀ ਰਹਿਣਾ ਚਾਹੁੰਦਾ ਹੈ ਸੁਹੇਲਾ ਹੋਣਾ ਚਾਹੁੰਦਾ ਹੈ ਇਸ ਸੰਸਾਰ ਤੋਂ ਬਾਅਦ ਇੱਕ ਸੰਸਾਰ ਹੋਰ ਵੀ ਹੈ ਮੌਤ ਜਿਸੇ ਕਹਤੇ ਹੈ ਉਹ ਆਖਰੀ ਮੰਜ਼ਿਲ ਤੋਂ ਨਹੀਂ ਇੱਕ ਔਰ ਵੀ ਜਹਾਂ ਹੈ ਹੱਦੇ ਅਦਮ ਸੇ ਆਗੇ ਇੱਕ ਲੋਕ ਹੈ ਇੱਕ ਪਰਲੋਕ ਹੈ ਇਹ ਜੀਵ ਇਸ ਲੋਕ ਵਿੱਚ ਸੁਖੀ ਰਹਿਣਾ ਚਾਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਤੂੰ ਇਸ ਲੋਕ ਵਿੱਚ ਵੀ ਸੁਖੀ ਰਹੋ ਪਰ ਮੈਂ ਚਾਹੁੰਦਾ ਹਾਂ ਤੂੰ ਪਰਲੋਕ ਵਿੱਚ ਵੀ ਸੁਖੀ ਰਹੋ ਤੇਰਾ ਇਹ ਲੋਕ ਵੀ ਸਵਰ ਜਾਏ ਤੇਰਾ ਪਰਲੋਕ ਵੀ ਸਵਰ ਜਾਏ ਅੱਜ ਜਿਸ ਪੌੜੀ ਦਾ ਅਸੀਂ ਵਿਚਾਰ ਕਰ ਰਹੇ ਹਾਂ ਇਸ ਦਾ ਕੇਂਦਰੀ ਭਾਵ ਜੋ ਤੁਰਾ ਹੈ ਵਿਚਾਰ ਦਾ ਜਿਸ ਦੇ ਆਲੇ ਦੁਆਲੇ ਸਾਰੀ ਵਿਚਾਰ ਘੁੰਮ ਰਹੀ ਹੈ ਉਹ ਹੈ ਗੁਰਸਿੱਖ ਲੈ ਗੁਰਸਿੱਖ ਸੁਖਾਲੇ پہلے سکھ در سے سکھیا، دوسرا سکھ در سے گرو کی سکھیا لین والا، گر سکھ لے گر سکھ سکھالے، گرو کی سکھیا لے کے سکھ سکھالے ہو جاندے ہیں۔ سکھالا شبد دو شبدوں تو بنے ہیں جڑ کے، سکھ آلیہ تو شبد بنے ہیں سکھالے، آلیہ کہندے نے گھر نو، وہ سکھ دا گھر بن جاندا ہے۔ عام کر کے کسی بچے نو کوئی ماں سیکھ دے وے تے ماں دا گیان کوئی زیادہ نہ ہو، ان پڑھ ہو گئے انج سمجھنا اس نے سکول دا منہ نہ ویکھیا ہوئے، ایک اکھر بھی لکھنا نہ جاندی ہوئے، نہ پڑھنا جاندی ہوئے، وہ بھی جدو بچے نو اسیس دیندی ہے تے کہندی ہے تو جیوندا رہو، تیری وڈی عمر ہوئے تے تو سکھی رہے۔ یہ بڑی ترتیب ہے اس دے وچ کہ جی جیوندا رہا تے باقی سب نقصان ملے گا، جیون نہ ہوئے کسے باقی جو ملے کسے کام نہیں، جیوندا رہو۔ پھر ایک پرشن پیدا ہو گیا کنا سکھے، کہندی ہے تیری وڈی عمر ہو گئی، جیوندا بھی رہو وڈی عمر بھی ہوئے لیکن ہر دن ہر رات جی دکھ دائی ہویا، دنے میں بندہ ہوکے پھردا رہا تے شامی سسکیاں لیندا بچہ سوندا رہا، اس دی عمر نو کی کرے گی؟ تو جیوندا رہو تیری وڈی عمر ہوئے تے تیسری گل تو چکی رہی، گل ہے سکھ دی، بندہ سکھی رہے سکھ منگدا ہے، سکھ کو منگ ہے سب کو، ایک ادے کی گل نہیں، سکھ کا مانگ ہے سب کا، دکھ نہ مانگ ہے کوئی۔ گرو صاحب جی کا فیصلہ ہے کہ ہر جیو سکھ منگتا ہے، کسی نے کدی دکھ نہیں منگیا، پر دکھاں نال گھر بھرے پے، منگیا کوئی نہیں ملیا ضرور ہے، دکھ منگیا نہیں پر دکھ نال شریر بھرے، ہوں جن شریر دکھی نے ترے رہتا کوئی کسی وید کو آخ گیا پہنتا ڈاکٹر کو ٹھیک نہیں ہویا، کوئی دیسی دوائی کر کے ویکھا، دیسی کو بھی ٹھیک نہیں ہویا کوئی ہومیوپیتھک ڈاکٹر ویکھا، گم گم کے تھک جانے ہاں، منگتے ہاں سکھ شریر پھر دکھ نال بھر جاتا ہے، منگتے ہاں سکھ گھر پھر دکھاں نال بھر جاندے نے، منگتے ہاں سکھ لیکن سکھی بندہ لبنا بڑا مشکل ہے، سکھی دے درشن بڑے مشکل نے، کوئی من کر کے دکھی بیٹھا ہے کوئی تن کر کے دکھی بیٹھا ہے، نانک دکھیا سب سنسار، بندہ دکھی ہے چاہیدا ہے یہ سکھی ہووے پر یہ دکھی ہے، اس دے دکھ دا علاج کی ہے؟ سہج جی کہندے نے گرو دی سکھیا، اے لوک سکھیے پر لوک سہیلے، نانک ہر سب آپے نے۔ سکھ اتہاس کا ایک چیپٹر پڑھیے، صاحب شری گرو امر داس جی نو ایک ودوان جوتی ملیا، تے جیڑا کام کوئی کردا ہوئے اس ول سبھاوک اس کا دھیان جاندا ہے، درجی جدوں بندے نو ویکھے گا بندے دا چہرہ بعد وچ اس دا سیتا کپڑا پہ ویکھے گا، اس دا کم ہی کپڑے سی نے، وہ امیری یا غریبی دا اندازہ بھی اس تو لاؤندا ہے اس نے کپڑا کہو جیا سیتا پایا۔ ایک چمار ہے اس دا دھیان فوراً جتی ول جائے گا، اس دا وہ کتا ہے، جوتی دھیان گیا ریکھاواں ول چرن ول دھیان گیا تے قدم لکھیا، پتا نے تیسے تک کہہ دیتا ہے ستگرو تواڈے چرناں وچ تے قدم ہے یا تواڈے ہتھاں وچ بھی ہے۔ گرو امر داس جی دی صفت کردیاں انہاں کہا او سوئیے دھیان نال پڑھنی، بارج کر داہنے ਸਿੱਧ ਸਨ ਮੁਖ ਮੁਖ ਜੋ ਹੈ। ਤੁਹਾਡਾ ਜਿਹੜਾ ਸੱਜਾ ਹੱਥ ਹੈ ਬਾਰਿਸ਼ ਦਾ ਅਰਥ ਹੁੰਦਾ ਕਵਲ, ਉੱਥੇ ਪਦਮ ਰੇਖਾ ਹੈ, ਸਿੱਧੀਆਂ ਤੁਹਾਡੇ ਮੂੰਹ ਨੂੰ ਵੇਖ ਰਹੀਆਂ ਨੇ, ਸਨਮੁਖ ਹੋ ਕੇ ਤੁਹਾਡੇ ਸਾਹਮਣੇ ਖੜੀਆਂ ਨੇ। ਰਿੱਧ ਬਸ ਹੈ ਬਾਵਾਂਗ, ਬਾਵਾਂਗ ਦਾ ਅਰਥ ਹੁੰਦਾ ਸੱਬਾ। ਤੁਹਾਡਾ ਦਾਹਣਾ ਹੱਥ ਸੱਜਾ ਉੱਥੇ ਤੇ ਰਿੱਧੀਆਂ ਹੈਨ, ਤੇ ਖੱਬੇ ਹੱਥ ਵਿੱਚ ਸਿੱਧੀਆਂ ਹੈਨ, ਰਿਧੀਆਂ ਹੈ ਰਿਧ ਵਸੇ ਬਾਵਾਂਗ ਜੋ ਤਿੰਨ ਲੋਕਾਂਤਰ ਮੋਹੈ। ਜੋ ਰਿਧੀਆਂ ਤਿੰਨਾਂ ਲੋਕਾਂ ਨੂੰ ਗਈਆਂ, ਹਰ ਬੰਦਾ ਚਾਹੁੰਦਾ ਮੈਨੂੰ ਰਿਧੀਆਂ ਮਿਲਣ, ਮੈਨੂੰ ਸਿੱਧੀਆਂ ਮਿਲਣ, ਕੌਣ ਨਹੀਂ ਚਾਹੁੰਦਾ। ਕਹਿੰਦੇ ਨੇ ਤੁਹਾਡੇ ਕੋਲ ਕਿਵੇਂ ਆਈਆਂ, ਰਿਧੇ ਬਸੈ ਅਕਹੀਓ, ਨਾ ਕਹਿਆ ਜਾਣ ਵਾਲਾ ਰੱਬ ਤੁਹਾਡੇ ਹਿਰਦੇ ਵਿੱਚ ਵਸਦਾ ਤੇ ਬਰਕਤਾਂ ਆਪੇ ਹੀ ਆ ਗਈਆਂ। ਰਿਧੇ ਬਸੈ ਅਕਹੀਓ, ਇੱਕ ਸਾਥੀ ਕਦੀ ਨਾ ਭੁੱਲਣੀ, ਅੰਮ੍ਰਿਤ ਵੇਲੇ ਕਿਤੇ ਚੀਖ ਮਾਰੀ, ਕਿਵੇਂ ਅਕਈਓ ਹਿਰਦੇ ਚ ਵਸਦਾ। ਅੰਮ੍ਰਿਤ ਵੇਲੇ ਉਸਕੀ ਚੀਖ ਮਾਰੀ, ਤੇ ਜਿਹੜਾ ਸੱਜਣ ਨਾਲ ਹਰ ਵੇਲੇ ਸੇਵਾ ਕਰਦਾ ਸੀ ਉਸਦਾ ਨਾਮ ਸਾਨੂੰ ਯਾਦ ਹੋਣਾ ਚਾਹੀਦਾ। ਉਹ ਕਿਹੜੇ ਕਿਹੜੇ ਸਿੱਖ ਸਨ ਜੋ ਅੰਮ੍ਰਿਤ ਵੇਲੇ ਸਤਿਗੁਰੂ ਦੇ ਨਾਲ ਰਹਿੰਦੇ ਸਨ, ਸੇਵਾ ਕਰਦੇ ਸਨ। ਉਸਦਾ ਨਾਮ ਸੀ ਭਾਈ ਬੱਧੂ। ਭਾਈ ਬੱਧੂ ਭਈ ਇਹ ਕੌਣ ਦੁਖੀ ਹੈ, ਇਹ ਵੇਲਾ ਤੇ ਸਿਮਰਨ ਦਾ, ਇਹ ਵੇਲਾ ਭਜਨ ਕਰਨ ਦਾ, ਰੱਬ ਨਾਲ ਜੁੜਨ ਦਾ, ਇਸ ਵੇਲੇ ਵੀ ਕੋਈ ਇੰਨਾ ਦੁਖੀ ਹੈ ਤੇ ਜੇ ਗੁਆਂਢੀ ਦੁਖੀ ਹੋਵੇ ਤੇ ਦੂਸਰਾ ਗੁਆਂਢੀ ਆਰਾਮ ਨਾਲ ਕਿਵੇਂ ਬਹਿ ਜਾਂਦਾ। ਜਾਂ ਪਤਾ ਕਰਕੇ ਆਇਆ ਤੇ ਕਹਿਣ ਲੱਗਾ ਪਾਤਸ਼ਾਹ ਇੱਕ ਵਿਧਵਾ ਮਾਈ ਹੈ, ਮਾਸੂਮ ਦਾ ਬੱਚਾ ਸੀ, ਪਤੀ ਚੜ੍ਹਾਈ ਕਰ ਗਿਆ, ਉਹ ਬੱਚਾ ਵੀ ਜਿਹੜਾ ਤੇਜੇ ਤਾਪ ਨਾਲ ਅੱਜ ਚੜ੍ਹਾਈ ਕਰ ਗਿਆ, ਉਸਦਾ ਸਹਾਰਾ ਹੁਣ ਕੋਈ ਨਹੀਂ ਰਹਿ ਗਿਆ। ਪਤੀ ਪਹਿਲੇ ਚੱਲ ਵਸਿਆ, ਇੱਕ ਹੀ ਇੱਕ ਬੱਚਾ ਹੈ ਤੇ ਉਹ ਮਾਈ ਹੁਣ ਰੋ ਰਹੀ ਹੈ। ਕਹਿਣ ਲੱਗੇ ਜਾ ਉਸ ਮਾਈ ਨੂੰ ਕਹਿ ਨਾ ਰੋ, ਅਰਦਾਸ ਕਰਨੇ ਆ ਦਾਤੇ ਅੱਗੇ ਇਸਦਾ ਬੱਚਾ ਜਿੰਦਾ ਹੋ ਜਾਏਗਾ। ਸਾਹਿਬਾਂ ਦੀ ਬਾਣੀ ਵਿੱਚ ਲਿਖਿਆ ਹੋਇਆ ਸਤਿਗੁਰ ਆਖੈ ਸੱਚਾ ਕਰੇ, ਜੋ ਗੁਰੂ ਕਹਿ ਦਿੰਦਾ ਉਹ ਰੱਬ ਕਰ ਦਿੰਦਾ। ਸਤਿਗੁਰ ਆਖੈ ਸੱਚਾ ਕਰੇ ਤਾਂ ਬਾਤ ਹੋਵੇ ਦਰ ਹਾਲੀ, ਦਰ ਹਾਲ ਦਾ ਅਰਥ ਹੁੰਦਾ ਫੌਰਨ, ਉਹ ਗੱਲ ਫੌਰਨ ਹੋ ਜਾਂਦੀ ਹੈ ਜੋ ਗੁਰੂ ਦੇ ਮੂੰਹ ਵਿੱਚੋਂ ਨਿਕਲਦੀ ਹੈ। ਦਾਸ ਦੀ ਲਾਜ ਰੱਖੈ ਮਿਹਰਬਾਨ, ਆਪਣੇ ਸੇਵਕ ਦੀ ਮਿਹਰਬਾਨ ਲਾਜ ਰੱਖ ਲੈਂਦਾ। ਗੁਰ ਨਾਨਕ ਬੋਲੈ ਦਰਗਹਿ ਪ੍ਰਵਾਨ, ਸਾਹਿਬ ਕਹਿੰਦੇ ਨੇ ਜੋ ਗੁਰੂ ਬੋਲਦਾ ਉਹ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ। ਆ ਗਏ ਭਾਈ ਬੱਲੂ ਜੀ ਤੇ ਉਹ ਮਾਈ ਨੇ ਫਿਰ ਚੀਖ ਮਾਰੀ, ਮਾਈ ਨੂੰ ਕਿਹਾ ਨੀ ਭਾਈ ਬੱਲੂ, ਕਹਿਣ ਲੱਗਾ ਪਾਤਸ਼ਾਹ ਮੈਂ ਤੇ ਕਹਿ ਆਇਆ ਪਰ ਉਹ ਮਾਂ ਹੈ, ਉਸ ਦੇ ਅੰਦਰ ਮਾਂ ਵਾਲਾ ਦਿਲ ਹੈ, ਉਸਨੂੰ ਭਰੋਸਾ ਕਿਵੇਂ ਆ। ਪਾਤਸ਼ਾਹ ਤੁਸੀਂ ਕਹਿ ਦਿੱਤਾ ਸੱਤ ਹੈ, ਮੈਨੂੰ ਵਿਸ਼ਵਾਸ ਹੈ, ਪਰ ਮਾਂ ਵਾਲਾ ਦਿਲ ਲੈ ਕੇ ਵੇਖਾਂ, ਜਦੋਂ ਤੱਕ ਬੱਚਾ ਜ਼ਿੰਦਾ ਨਹੀਂ ਹੋ ਜਾਂਦਾ ਮਾਂ ਕਿਵੇਂ ਚੁੱਪ ਕਰੇ। ਸੁਭਾਵਕ ਹੀ ਮੂੰਹੋਂ ਨਿਕਲਿਆ ਇਹ ਦਾਤਾ ਕਿਰਪਾ ਕਰ, ਜਦੋਂ ਤੱਕ ਮੇਰਾ ਸਰੀਰ ਇਸ ਸੰਸਾਰ ਵਿੱਚ ਕਾਇਮ ਹੈ ਕਿਸੇ ਮਾਂ ਬਾਪ ਨੂੰ ਬੱਚੇ ਦੀ ਅਰਥੀ ਨਾ ਚੁੱਕਣੀ ਪਵੇ, ਮਾਂ ਬਾਪ ਤੋਂ ਪਹਿਲੇ ਕੋ ਬੱਚਾ ਚੜ੍ਹਾਈ ਨਾ ਕਰੇ, ਇਹ ਕਿਰਪਾ ਕਰ। ਮਰਨਾ ਤੇ ਸਭ ਨੇ, ਚਾਰ ਦਿਨ ਲੇਟ ਮਰ ਜਾਣ, ਮਾਂ ਬਾਪ ਤੋਂ ਪਹਿਲੇ ਬੱਚਾ ਚੜ੍ਹਾਈ ਨਾ ਕਰੇ, ਇਹਨੂੰ ਕੁਛ ਕਰਾਮਾਤ ਨਾ ਸਮਝਣੀ, ਇੱਕ ਤਰਸ ਭਰੀ ਅਰਦਾਸ ਹੈ। ਉਹੀ ਅਰਦਾਸ ਹੈ ਜਿਵੇਂ ਇਸੀ ਮਾਰ ਪਈ ਕੁਰਲਾਣੇ ਤੈਂਤੀ ਦਰਦ ਨਾ ਆਇਆ। ਮੈਨੂੰ ਇਸ ਮਹਾਨ ਵਿਦਵਾਨ ਦਾ ਕਥਨ ਯਾਦ ਆਇਆ, ਉਹ ਲਹਿੰਦੇ ਪਾਸੇ ਦਾ ਸਾਧੂ ਤਬੀਅਤ ਦਾ ਬੰਦਾ ਸੀ, ਤੇ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਨਾ ਉਹਨੇ ਪੈਰਾਂ ਨੂੰ ਘੁੰਗਰੂ ਬੰਨ ਲੈਣ ਤੇ ਅੱਗੇ ਅੱਗੇ ਨੱਚਦੇ ਜਾਣਾ, ਸ਼ਬਦ ਪੜ੍ਹਦੇ ਜਾਣਾ। ਲੋਕ ਕਹਿਣ ਭਾਈ ਨਿਰਮੋਹ ਬੰਦਾ, ਐਸੀ ਅੱਖ ਕਦੀ ਅਥਰੂ ਨਹੀਂ ਆਇਆ, ਪਰ ਉਹ ਭਾਣਾ ਐਸਾ ਵਰਤਿਆ ਤੇ ਜਦੋਂ ਵਰਤਦਾ ਹੈ ਨਾ, ਭਾਣਾ ਕਹਿਣਾ ਸੌਖਾ ਪਰ ਭਾਣਾ ਮੰਨਣਾ ਬਹੁਤ ਸੌਖਾ। ਦੂਸਰਿਆਂ ਨੂੰ ਕਹਿਣਾ ਸੌਖਾ ਭਾਣਾ ਮੰਨੋ, ਪਰ ਜਦੋਂ ਆਪਣੇ ਘਰ ਵਰਤੇ ਫਿਰ ਪਤਾ ਲੱਗਦਾ ਹੈ ਕਿ ਭਾਣਾ ਕੀ ਹੈ। ਵਰਤ ਗਿਆ ਇੱਕ ਹੀ ਪੁੱਤਰ ਸੀ, ਉਹ ਚੜ੍ਹਾਈ ਕਰ ਗਿਆ। ਲੋਕਾਂ ਕਿਹਾ ਭਾਈ ਜੀ ਅੱਜ ਘੁੰਗਰੂ ਬੰਨੋਗੇ ਤੇ ਪਤਾ ਲੱਗੇਗਾ, ਬੰਨੇ ਪਰ ਕਿੱਥੇ ਪੈਰ ਉੱਤੇ ਖਲੋ ਗਿਆ ਤੇ ਖਲੋ ਕੇ ਕਹਿਣ ਲੱਗਾ, ਹੇ ਪ੍ਰਮਾਤਮਾ ਤੈਨੂੰ ਇਸ ਗੱਲ ਆਖਾਂ, ਤੇਰੀ ਵੀ ਕਦੀ ਮੰਗਣੀ ਹੋਵੇ ਤੇ ਵਾਜੇ ਵਜਣ, ਤੇਰਾ ਵਿਆਹ ਹੋਵੇ ਤੇ ਤੇਰੇ ਘਰ ਵੀ ਪੁੱਤਰ ਜੰਮਣ, ਫੇਰ ਤੇਰਾ ਕੋਈ ਪੁੱਤਰ ਮਰੇ ਤੇ ਤੈਨੂੰ ਪਤਾ ਲੱਗੇ ਕਿ ਪੁੱਤਰ ਦੀ ਮੌਤ ਕੀ ਹੁੰਦੀ। ਕਹਿਣ ਲੱਗਾ ਤੂੰ ਹੀ ਮਗੀਵੈਂ, ਤੂੰ ਮੰਗਿਆ ਜਾਵੇਂ ਤੇਰੀ ਮੰਗਣੀ ਹੋਵੇ, ਤੁਸੀਂ ਮਗੀਵੈਂ ਤੁਸੀਂ ਵਜੀਵੈਂ, ਪੁੱਤਰ ਸੀਵਣ ਤੁਸੀਂ ਦੇ ਤੇਰੇ ਬੱਚੇ ਹੋਣ, ਛਿੱਕ ਛਿੱਕ ਤੀਰ ਕਲੇਜੇ ਵਜਣ, ਫਿਰ ਪੁੱਤ ਨਾ ਮਾਰੇ ਕਹੀ ਦੇ, ਤੇਰੇ ਹਿਰਦੇ ਚ ਵੱਜਣ ਤੀਰ, ਜਦੋਂ ਕੋਈ ਤੇਰਾ ਪੁੱਤਰ ਮਰੇ ਫਿਰ ਕਿਸੇ ਦਾ ਪੁੱਤਰ ਕਦੀ ਨਾ ਮਾਰੇ। ਦਰਸੇ ਹੈ ਉਹ ਸਾਹਿਬ ਸ੍ਰੀ ਗੁਰੂ ਅਮਰਦਾਸ ਜਿਸ ਬੱਸੈ ਬਾਵਾਂਗ, ਜੋ ਤੀਨ ਲੋਕਾਂਤਰ ਮੋਹ ਹੈ, ਔਰ ਇਹ ਸਾਡਾ ਇਤਿਹਾਸ ਹੈ, ਕੁਛ ਕਲਪਨਾ ਨਹੀਂ। ਇਸ ਘਟਨਾ ਤੋਂ ਬਾਅਦ 22 ਸਾਲ ਗੁਰੂ ਅਮਰਦਾਸ ਦੀ ਸਰੀਰ ਵਿੱਚ ਰਹੇ ਤੇ 22 ਸਾਲ ਵਿੱਚ ਮਾਂ ਬਾਪ ਤੋਂ ਪਹਿਲੇ ਕੋਈ ਬੱਚਾ ਨਹੀਂ ਮਰਿਆ, ਜੰਮ ਨੂੰ ਹੀ ਰੋਕ ਪਾ ਦਿੱਤੀ। ਇਹ ਇਤਿਹਾਸ ਹੈ, ਇਹ ਗੁਰੂ ਦੀਆਂ ਬਰਕਤਾਂ ਨੇ। ਰੱਬ ਜੋ ਚਾਹੇ ਕਰਦਾ ਹੈ ਤੇ ਗੁਰੂ ਵੀ ਜੋ ਚਾਹੇ ਹੋ ਜਾਂਦਾ ਹੈ, ਪਰ ਕਿੰਨਾ ਰੱਬ ਆਪ ਕਰਦਾ ਹੈ, ਗੁਰੂ ਦਾ ਕਾਰਜ ਪਰਮਾਤਮਾ ਕਰਦਾ ਹੈ। ਸਤਿਗੁਰ ਆਖੈ ਸੱਚਾ ਕਰੈ ਸਾ ਬਾਤ ਹੋਵੇ ਦਰਹਾਲੀ, ਗੁਰੂ ਦੀ ਲਾਜ ਰੱਬ ਰੱਖਦਾ, ਦਾਸ ਦੀ ਲਾਜ ਰੱਖੈ ਮਿਹਰਬਾਨ। ਇਹ ਵਡਿਆਈਆਂ ਸਤਿਗੁਰੂ ਅਮਰਦਾਸ ਜੀ ਦੀਆਂ ਹਨ। ਹਿਰਦੈ ਬਸੈ ਅਸਹਿਓ, ਉਹ ਰੱਬ ਕਿਤੇ ਕੁ ਦੂਰ ਹੈ ਜਿਹਨੂੰ ਤੁਸੀਂ ਕਹਿੰਦੇ ਹੋ, ਕਹਿੰਦੇ ਨੇ ਹਿਰਦੇ ਚ ਵੱਸਦਾ, ਦੂਰ ਤੇ ਨਹੀਂ। ਜਿਸ ਦੇ ਅੱਗੇ ਉਹ ਜੋਦੜੀ ਕਰਦੇ ਨੇ, ਅਸੀਂ ਜੋਦੜੀ ਕਰਦੇ ਕਈ ਵਾਰੀ ਸਮਝਦੇ ਹਾਂ ਰੱਬ ਦੂਰ ਵੱਸਦਾ, ਪਰ ਉਹਨਾਂ ਦੀ ਜੋਦੜੀ ਤੇ ਹਿਰਦੇ ਵਿੱਚ ਵੱਸਦੇ ਨਾਲ ਗੱਲਾਂ ਨਹੀਂ। ਹਿਰਦੈ ਬਸੈ ਅਕਹੀਓ, ਸੋਏ ਰਸ ਤਿੰਨ ਹੀ ਜਾਤੋ, ਮੁੱਖੋਂ ਭਗਤ ਉਚਰੈ ਅਮਰ ਗੁਰ ਇਸ ਰੰਗ ਰਾਤੋ। ਗੁਰੂ ਅਮਰਦਾਸ ਮੂੰਹ ਤੋਂ ਭਗਤੀ ਉਚਾਰਨ ਕਰਦੇ ਨੇ, ਇਸ ਰੰਗ ਵਿੱਚ ਰੰਗੇ ਹੋਏ। ਉਹ ਅਜੇ ਬਾਬਾ ਅਮਰਦਾਸ ਜੀ ਨੇ ਵੇਖਿਆ ਇੱਕ ਵਿਦਵਾਨ ਨੇ ਤੇ ਕਹਿਣ ਲੱਗਾ, ਤੁਸੀਂ ਸਫ਼ਰ ਤੇ ਬੈਠਣਾ, ਤੁਹਾਡੇ ਸਿਰ ਤੇ ਚੌਰ ਝੁਲਣਾ। ਹੱਥ ਪੈ ਕਹਿਣ ਲੱਗੇ, ਜੋ ਮੇਰੇ ਕੋਲੋਂ ਸਰਦਾ ਪੁੱਜਦਾ ਮੈਂ ਦੇ ਦੇਣਾ, ਤੇ ਐਵੇਂ ਜਾਣ ਬੁੱਝ ਕੇ ਉਹ ਗੱਲਾਂ ਨਾ ਕਰੋ ਜੋ ਮੇਰੇ ਨਾਲ ਚੁੱਕਦੀਆਂ ਜੀ। ਮੈਂ ਤੇ ਇੱਕ ਸਧਾਰਨ ਕਿਰਤ ਕਰਨ ਵਾਲਾ ਸਧਾਰਨ ਮਨੁੱਖ ਹਾਂ, 6 ਮਹੀਨੇ ਕਿਰਤ ਕਰਨਾ, 6 ਮਹੀਨੇ ਯਾਤਰਾ ਕਰਨਾ। ਉਹ ਕਹਿਣ ਲੱਗਾ, ਅੱਜ ਤੱਕ ਮੈਂ ਕਿਹਾ ਜੋ ਗਲਤ ਹੋ ਸਕਦਾ, ਪਰ ਬਾਬਾ ਜੀ ਇਹ ਗੱਲ ਗਲਤ ਨਹੀਂ ਹੋ ਸਕਦੀ। ਕਹਿਣ ਲੱਗੇ, ਭਾਈ ਸਾਡੇ ਗੱਲ ਲੈ, ਮੇਰੇ ਕੋਲੋਂ ਜੋ ਸਰਦਾ ਪੁੱਜਦਾ ਮੈਂ ਤੈਨੂੰ ਦੇਣਾ। ਦੇਣ ਲੱਗੇ ਤੇ ਉਹ ਕਹਿਣ ਲੱਗੇ, ਅਜੇ ਤੇ ਤੁਹਾਨੂੰ ਵੀ ਕੁਛ ਨਹੀਂ ਮਿਲਿਆ, ਮੈਂ ਕੀ ਦਵਾਂ, ਲਵਾਂਗਾ ਜ਼ਰੂਰ ਉਧਾਰ ਰਿਹਾ, ਪਰ ਜਿਸ ਦਿਨ ਤੁਹਾਨੂੰ ਮਿਲੇਗਾ ਉਸ ਦਿਨ ਦੇਣਾ। ਮਿਲ ਗਿਆ ਤੇਯੂ ਦਾਤੇ ਦੇਵਹਾ ਪੋਤਰਾ ਪ੍ਰਵਾਨ, ਕਿੰਨਾ ਸੁੰਦਰ ਬਚਨ ਹੈ। ਹੁਣ ਪਿਓ ਤੇ ਸੀ ਉਹਨਾਂ ਦਾ ਤੇਜ ਭਾਨ, ਬਾਬਾ ਤੇਜ ਭਾਨ, ਲੇਕਿਨ ਇੱਥੇ ਕੁੱਲ ਨਹੀਂ ਸਾਡੀ ਵੀ ਸਮਝੀਏ, ਕੁੱਲ ਜਿਹੜੀ ਸਿੱਖੀ ਦੀ ਹੈ ਗੁਰੂ ਤੋਂ ਹੈ। ਪਿਓ ਗੁਰੂ ਨਾਨਕ ਦੇ, ਪੁੱਤਰ ਗੁਰੂ ਅੰਗਦ ਦੇਵ ਤੇ ਪੋਤਰਾ ਧੰਨ ਗੁਰੂ ਅਮਰਦਾਸ। ਵੈਸੇ ਉਮਰ ਕਰਕੇ ਪੋਤਰਾ ਸਿਰਫ 10 ਸਾਲ ਹੀ ਛੋਟਾ ਹੈ, ਗੁਰੂ ਨਾਨਕ ਦੇਵ ਜੀ 10 ਸਾਲ ਵੱਡੇ ਸਨ। ਪਰ ਇਹ ਨਾਤਾ ਹੋਰ ਹੈ, ਨਾਤਾ ਸਰੀਰ ਦਾ ਨਹੀਂ, ਖੂਨ ਦਾ ਨਹੀਂ, ਇਹ ਨਾਤਾ ਉਪਦੇਸ਼ ਦਾ। ਰਜਾ ਦਾ ਪਿਓ ਦਾਤੇ ਜੀਵਹਾ ਪੋਤਰਾ ਪ੍ਰਵਾਨ, ਜਿਵੇਂ ਪਿਓ ਪ੍ਰਵਾਨ ਸੀ ਗੁਰੂ ਅੰਗਦ ਦੇਵ, ਜਿਵੇਂ ਦਾਤਾ ਗੁਰੂ ਨਾਨਕ ਦੇਵ ਪ੍ਰਵਾਨ ਸੀ, ਇਸੇ ਤਰ੍ਹਾਂ ਪੋਤਰਾ ਵੀ ਪ੍ਰਵਾਨ। ਕਹਿੰਦੇ ਨੇ ਰਾਮਦਾਸ ਜੀ, ਆਓ ਇੱਕ ਵਾਰ ਫੇਰ ਚਲੀਏ, ਲੋਕਾਂ ਨੂੰ ਦੱਸ ਆਈਏ, ਇੱਥੇ ਮੈਂ ਵੀ ਇੱਕੀ ਵਾਰ ਖਜਲ ਖੁਆਰ ਹੋਇਆ, ਇੱਥੇ ਯਾਤਰਾ ਚ ਕੁਛ ਨਹੀਂ ਮਿਲਿਆ। ਯਾਤਰਾ ਹੈ ਗੁਰੂ, ਯਾਤਰਾ ਹੈ ਗੁਰ ਸ਼ਬਦ, ਯਾਤਰਾ ਹੈ ਨਾਮ ਦੀ। ਗੁਰ ਸਮਾਨ ਤੀਰਥ ਨਹੀਂ ਕੋਏ, ਤੀਰਥ ਨਾਮਨ ਜਾਓ, ਤੀਰਥ ਨਾਮ ਹੈ ਤੁਰ ਪੈ ਮਾਰਗ ਸੰਗ ਚੱਲੇ, ਗੁਰ ਸਤਿਗੁਰ ਸੰਗ ਸਿੱਖਾ ਸੁਖਾਰੀ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ ਬਚਨ ਨੇ, ਉਹ ਹੁਣ ਵਿਦਵਾਨ ਬੜਾ ਬਿਰਦ ਹੋ ਚੁੱਕਿਆ ਸੀ, ਉਹਨੂੰ ਪਤਾ ਲੱਗਾ ਆ ਗਏ ਨੇ ਗੁਰੂ ਅਮਰਦਾਸ ਆਏ ਨੇ। ਆਪਣੇ ਪੋਤਰੇ ਨੂੰ ਕਹਿਣ ਲੱਗਾ ਮੈਨੂੰ ਸਹਾਰਾ ਦੇ ਜਰਾ ਲੈ ਜਾ। ਉਹ ਵਿਚਾਰਾ ਲੜਖੜਾਂ ਦੀਆਂ ਲੱਤਾਂ ਨਾਲ ਸਹਿਜ ਸਹਿਜ ਪਹੁੰਚਿਆ, ਆ ਕੇ ਕਹਿਣ ਲੱਗਾ ਮਹਾਰਾਜ ਜੀ ਦਾਸ ਨੂੰ ਪਛਾਣਦੇ ਆ, ਮੈਂ ਕੁਛ ਤੁਹਾਡੇ ਕੋਲੋਂ ਲੈਣਾ ਹੈ, ਤੁਹਾਡਾ ਮੇਰਾ ਉਧਾਰ ਹੈ। ਕਹਿਣ ਲੱਗੇ ਕੀ? ਤੁਸੀਂ ਕਿਹਾ ਸੀ ਦੇਣ ਲਈ ਤੇ ਮੈਂ ਕਿਹਾ ਸੀ ਜਦੋਂ ਤੁਹਾਨੂੰ ਮਿਲੇਗਾ ਕੁਛ ਮੰਗਾਂਗਾ, ਅੱਜ ਦਾਸ ਦੀ ਝੋਲੀ ਚ ਪਾ ਦੀ। ਕਹਿਣ ਲੱਗੇ ਮੰਗ ਪਈ ਕੀ ਜਾਣਨਾ? ਕਹਿਣ ਲੱਗਾ ਇੱਕ ਮੁਸ਼ਕਲ ਆ ਰਹੀ ਹੈ, ਜੇ ਮੈਂ ਮੰਗਣਾ ਨਾਮ ਤੇ ਇਹ ਪਾਚੀਆਂ ਲੀਰਾਂ ਬੱਚਿਆਂ ਦੀਆਂ ਇਹ ਦੂਰ ਨਹੀਂ ਆਉਣੀਆਂ, ਘਰ ਦੇ ਚਾਰ ਭਾਂਡੇ ਚੰਗੇ ਨਜ਼ਰ ਨਹੀਂ ਆਉਣੇ, ਇੱਥੇ ਚੰਗੀ ਰੋਟੀ ਨਹੀਂ ਮਿਲਣੀ, ਮੇਰਾ ਸਿਧਾਂਤ ਇਹ ਕਹਿੰਦਾ। ਜੇ ਮੈਂ ਮੰਗਣਾ ਧਨ ਇੱਥੇ ਤੇ ਗਹਿਮਾ ਗਹਿਮ ਹੋ ਜਾਏਗੀ, ਪਰ ਕਿਸੇ ਪੁੱਤਰ ਪੋਤਰੇ ਨੇ ਸੁੱਤੇ ਨੇ ਨਹੀਂ ਸਵੇਰੇ ਉੱਠਣਾ, ਕਿਸੇ ਨਾਮ ਨਹੀਂ ਜਪਣਾ, ਸਾਡਾ ਪਰਲੋਕ ਨਹੀਂ ਸੰਵਰਨਾ। ਫਿਰ ਸਤਿਗੁਰੂ ਕਹਿਣ ਲੱਗੇ ਦੱਸ ਫਿਰ ਕੀ ਕਰੀਏ? ਕਹਿਣ ਲੱਗਾ ਤੂੰ ਐਸੀ ਜੁਗਤੀ ਨਹੀਂ, ਦੋਵੇਂ ਗੱਲਾਂ ਬਣ ਜਾਣ, ਧਰਮ ਵੀ ਮਿਲ ਜਾਏ ਧਨ ਵੀ ਮਿਲ ਜਾਏ। ਪਾਤਸ਼ਾਹ ਕਹਿਣ ਲੱਗੇ ਤੇਰਾ ਸ਼ਾਸਤਰ ਇੱਥੇ ਕਿੱਥੇ ਰਹਿ? ਇਹੋ ਤੇ ਦਾਤ ਹੈ ਗੁਰੂ ਨਾਨਕ ਦੇਵ ਜੀ ਨੇ ਲੋਕ ਵੀ ਸੁਹੇਲਾ ਕੀਤਾ ਤੇ ਪ੍ਰਲੋਕ ਵੀ। ਇੱਕ ਗੱਲ ਯਾਦ ਰੱਖਣੀ ਔਰ ਹਮੇਸ਼ਾ ਯਾਦ ਰੱਖਣੀ, ਜਿਸ ਬੰਦੇ ਦਾ ਅੱਜ ਨਹੀਂ ਸਵਰਿਆ ਉਸਦਾ ਕੱਲ ਸਵਰਨ ਦੀ ਕੋਈ ਆਸ ਬਿਲਕੁਲ ਨਹੀਂ। ਇੱਕ ਇੱਟ ਉੱਤੇ ਦੂਸਰੀ ਇੱਟ ਰੱਖੀ ਜਾਂਦੀ ਹੈ, ਅੱਜ ਉੱਤੇ ਕੱਲ ਨੇ ਟਿਕਣਾ, ਜੋ ਮੈਂ ਅੱਜ ਹਾਂ ਇਹੀ ਕੱਲ ਹੋਵਾਂਗਾ। ਜੇ ਮੈਂ ਅੱਜ ਨਹੀਂ ਸਵਰਿਆ, ਜਿਹੜਾ ਬੰਦਾ ਅੱਜ ਲੋਭੀ ਹੈ ਕੱਲ ਸੰਤੋਖੀ ਕਿੱਥੋਂ ਹੋ ਜਾਏਗਾ? ਜੋ ਅੱਜ ਪਾਤੀ ਉਹ ਕੱਲ ਧਰਮੀ ਕਿਵੇਂ ਹੋ ਜਾਏਗਾ? ਸਿਰਫ ਉਡੀਕਣ ਨਾਲ ਹੀ ਨਹੀਂ, ਕੋਈ ਕ੍ਰਾਂਤੀ ਚਾਹੀਦੀ ਹੈ, ਤਬਦੀਲੀ ਚਾਹੀਦੀ ਹੈ, ਤਾਂ ਹੋਵੇਗਾ, ਨਹੀਂ ਤੇ ਨਹੀਂ। ਐਸਾ ਕਦੀ ਨਹੀਂ ਹੋਇਆ ਕਿ ਜਿਹੜਾ ਬੰਦਾ ਅੱਜ ਪਾਤੀ ਹੈ ਕੁਛ ਵੀ ਨਾ ਕਰੇ, ਰੱਬ ਦੀ ਸ਼ਰਨ ਵਿੱਚ ਵੀ ਨਾ ਆਵੇ ਤੇ ਉਹ ਆਖੇ ਮੇਰੇ ਪਾਪ ਬੱਕੇ ਜਾਣਗੇ, ਨਹੀਂ ਐਸਾ ਨਹੀਂ ਹੁੰਦਾ। ਸਤਿਗੁਰਾਂ ਨੇ ਕਿਰਪਾ ਕੀਤੀ, ਕਹਿਣ ਲੱਗੇ ਗੁਰੂ ਨੇ ਅੱਜ ਸਵਾਰਿਆ, ਔਰ ਜਿਸਦਾ ਅੱਜ ਸਵਰ ਜਾ ਉਸਦਾ ਕੱਲ ਵੀ ਸਵਰ ਜਾ। ਔਰ ਗੁਰੂ ਨੇ ਨਾਮ ਵੀ ਦਿੱਤਾ, ਗੁਰੂ ਨੇ ਤਨ ਵੀ ਦਿੱਤਾ। ਇੱਕ ਬਚਨ ਕਿਹਾ ਦੁਰਗਾ ਦੱਤ, ਭਾਈ ਧਿਆਨ ਨਾਲ ਸੁਣ ਤੇ ਆਪਣੇ ਸੰਗੀਆਂ ਨੂੰ ਵੀ ਇਹ ਗੱਲ ਸਮਝਾ ਦੇ। ਕਹਿਣ ਲੱਗੇ ਤੁਸੀਂ ਲੋਕ ਮਾਇਆ ਵਾਸਤੇ ਤੇ ਗੁਰੂ ਦੇ ਪਿੱਛੇ ਤੁਰਨ ਲਈ ਤਿਆਰ ਹੋ, ਨਾਮ ਵਾਸਤੇ ਨਹੀਂ। ਮੈਂ ਇਸ ਇਤਿਹਾਸ ਤੇ ਉਦਾਹਰਨ ਆਪ ਜੀ ਦੇ ਸਾਹਮਣੇ ਰੱਖਦੇ ਹਾਂ। ਜਿਸ ਵੇਲੇ ਜਗਾਤੀਆਂ ਨੂੰ ਪਤਾ ਲੱਗਾ ਗੁਰੂ ਅਮਰਦਾਸ ਆਏ ਨੇ, ਕਿ ਇਹ ਟੈਕਸ ਜਿਹੜਾ ਸਿਰਫ ਹਿੰਦੂਆਂ ਵਾਸਤੇ ਹੈ, ਬਾਕੀਆਂ ਵਾਸਤੇ ਨਹੀਂ, ਔਰ ਆਪ ਜੀ ਗਿਆਸ ਦੀ ਬੇਨਤੀ ਕਰਾਂ, ਮੁਸਲਮਾਨ ਗੰਗਾ ਜਾਏ ਕੋਈ ਟੈਕਸ ਨਹੀਂ, ਚਲਾ ਜਾਏ ਜਿੱਥੇ ਮਰਜ਼ੀ, ਪਰ ਹਿੰਦੂ ਜਾਏ ਤੇ ਉਹਨੂੰ ਟੈਕਸ ਲੱਗਦਾ ਸੀ। ਤੀਰਥ ਹਿੰਦੂ ਦਾ, ਤੀਰਥ ਮੁਸਲਮਾਨ ਦਾ ਨਹੀਂ। ਸਿੱਖ ਵਾਸਤੇ ਵੀ ਟੈਕਸ ਕੋਈ ਨਹੀਂ ਸੀ, ਹਿੰਦੂ ਵਾਸਤੇ ਟੈਕਸ ਸੀ। ਜਿਹੜੇ ਬੰਦੇ ਗੁਰੂ ਅਮਰਦਾਸ ਦੇ ਮਗਰ ਹੋ ਗਏ ਉਹਨਾਂ ਸਾਰਿਆਂ ਨੂੰ ਟੈਕਸ ਮੁਆਫ ਹੋ ਗਿਆ, ਤੇ ਉਹ ਸਾਰੇ ਹੀ ਕਹਿ ਦਿੱਤਾ ਜੀ ਅਸੀਂ ਤੇ ਸਿੱਖ ਹਾਂ, ਸਾਡੇ ਤੋਂ ਹਿੰਦੂ ਹੈ ਹੀ ਕੋਈ, ਅਸੀਂ ਤੇ ਗੁਰੂ ਦੇ ਸਿੱਖ ਹਾਂ। ਗੁਰੂ ਰਾਮਦਾਸ ਕਹਿਣ ਲੱਗੇ ਉਹ ਭੋਲਿਓ, ਤਾਂ ਦੋ ਦੋ ਚਾਰ ਚਾਰਾਂ ਨੇ ਟੈਕਸ ਤੋਂ ਬਚਣ ਲਈ ਤੇ ਤੁਸੀਂ ਕਹਿ ਦਿੱਤਾ ਸੀ ਗੁਰੂ ਕੇ ਸਿੱਖ ਹਾਂ, ਤੇ ਜੇ ਸੱਚੀ ਸਿੱਖ ਬਣ ਜਾਓ ਜੰਮ ਦੀ ਤੁਹਾਡੇ ਕੋਲੋਂ ਟੈਕਸ ਨਾ ਮੰਗੇ। ਤੇ ਬਚਨ ਉਕਾਰੀ ਰਾਗ ਵਿੱਚ ਦਰਜ ਹੈ, ਪਰ ਮੈਂ ਇੱਕ ਪੰਕਤੀ ਆਪ ਨੂੰ ਸੁਣਾ ਰਿਹਾ। ਗੁਰ ਬਚਨ ਮਾਰਗ ਜੋ ਪੰਥ ਚਾਲੇ, ਤਿੰਨ ਜਮ ਜਗਾਤੀ ਨੇੜ ਨਾ ਆਇਆ। ਜਗਾਤੀ ਮਸੂਲੀਆ ਜਮ ਉਹਨਾਂ ਦੇ ਨੇੜ ਨਹੀਂ ਆਇਆ। ਇੰਜ ਚੱਲੋ ਗੁਰੂ ਦੇ ਮਗਰ ਚੱਲੋ, ਕਹਿਣ ਲੱਗੇ ਮੇਰੇ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ, ਤੈਨੂੰ ਰੱਬ ਨੇ ਪੇਟ ਲਾਇਆ। ਹੁਣ ਪੇਟ ਅਸੀਂ ਆਪ ਤੇ ਨਹੀਂ ਲਾਇਆ, ਪੇਟ ਪਰਮਾਤਮਾ ਨੇ ਲਗਾਇਆ। ਜੇ ਤੈਨੂੰ ਉਸਨੇ ਪੇਟ ਲਗਾਇਆ ਤੇ ਰਿਜ਼ਕ ਉਹਦੇ ਕੋਲੋਂ ਮੰਗ ਕੇ ਲੈਣਾ ਤੇਰਾ ਹੱਕ ਬਣਦਾ, ਕਿਉਂਕਿ ਜੇ ਤੂੰ ਮੈਨੂੰ ਪੇਟ ਦਿੱਤਾ ਮੈਨੂੰ ਖਾਣ ਲਈ ਵੀ ਦੇ, ਜਾਂ ਤੂੰ ਮੈਨੂੰ ਪੇਟ ਹੀ ਨਾ ਲਗਾਉਂਦਾ। ਜੇ ਪੇਟ ਦਿੱਤਾ ਤੇ ਰੋਜ਼ੀ ਮੰਗਣਾ ਮੇਰਾ ਹੱਕ ਹੈ, ਤੇ ਜੇ ਤੂੰ ਮੈਨੂੰ ਚਿੱਤ ਦਿੱਤਾ ਤੇ ਸਿਮਰਨ ਕਰਨਾ ਵੀ ਮੇਰਾ ਹੱਕ ਹੈ, ਜਾਂ ਤੂੰ ਮੈਨੂੰ ਚਿੱਤ ਨਾ ਦਿੰਦਾ। ਜੇ ਮਨ ਦਿੱਤਾ ਚਿੱਤ ਦਿੱਤਾ ਤੇ ਮੈਨੂੰ ਸਿਮਰਨ ਵੀ ਦੇ, ਜੇ ਮੈਨੂੰ ਪੇਟ ਦਿੱਤਾ ਤੇ ਮੈਨੂੰ ਰੋਟੀ ਵੀ ਦੇ। ਇਸ ਲਈ ਸਿੱਖ ਧਨ ਵੀ ਲੈ ਲੈਂਦਾ, ਸਿੱਖ ਧਰਮ ਵੀ ਲੈ ਲੈਂਦਾ। ਉਹਨੇ ਚੋਰੀ ਕਰਕੇ ਕਿਹਾ ਤਾਰ ਦਿੱਤਾ, ਜੇ ਮੈਂ ਤੇ ਦੁਸ਼ਟਤਾ ਤਾਂ ਜੋ ਨਾਮ ਦੇ ਤਨ ਦੇ ਨਾ ਜਨ ਕਹੋ, ਧਨ ਬਿਨਾ ਜਨ ਜਗ ਨਾ ਸੁਹਾਏ। ਜੋ ਧਨ ਦੇ ਨਾਮ ਦੇ ਨਾ ਜਨ ਕਹੋ, ਨਾਮ ਬਿਨਾ ਜਨ ਜਮਪੁਰ ਜਾਏ। ਤੂੰ ਪੈ ਕਹੀ ਨਹੀਂ ਬਣ ਆਵੈ, ਜਿਉਂ ਪਾਵੈ ਤਿਉਂ ਬਣਤ ਬਣਾਏ। ਸ੍ਰੀ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਘਰ ਵਿੱਚ ਨਾਮ ਲਈ ਵੀ ਅਰਦਾਸਾਂ ਹੁੰਦੀਆਂ ਨੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਫੇਰ ਅੱਗੇ ਦਾਨ ਸਿਰਦਾਨ, ਨਾਮ ਦਾਨ। ਜਿੱਥੇ ਨਾਮ ਦਾਨ ਲਈ ਅਰਦਾਸ ਹੈ, ਉੱਥੇ ਇਹ ਵੀ ਅਰਦਾਸਾਂ ਹਨ। ਹੇ ਦਾਤਾ, ਇਹ ਸਿੱਖ ਦਾ ਆਵਾ ਪੱਕ ਜਾਏ। ਆਵਾ ਪੱਕ ਜਾਏ ਕੀ ਹੈ? ਨਾਮ ਦੀ ਅਰਦਾਸ ਤੇ ਨਹੀਂ ਨਾ, ਇਹ ਤੇ ਸੰਦੇਹ ਦੀ ਹੈ। ਭਾਈ ਬੁੱਧੂ ਦਾ ਆਵਾ ਪੱਕ ਜਾਏ, ਜੇ ਰੋਕ ਵੀ ਪਈ ਤੇ ਇਹਦੀਆਂ ਕੱਚੀਆਂ ਵੀ ਪੱਕੀਆਂ ਦੇ ਭਾਅ ਲਿਖ ਜਾ। ਇਸ ਦਾ ਭਾਵ ਤੁਹਾਡੇ ਕਾਰੋਬਾਰ ਦੀ ਅਰਦਾਸ ਹੈ, ਸਿੱਖ ਦੀ ਦੁਕਾਨ ਚੰਗੀ ਚੱਲੇ, ਵਪਾਰ ਚੰਗਾ ਚੱਲੇ, ਇਸਦੀ ਨੌਕਰੀ ਠੀਕ ਨਿਭ ਜਾਏ, ਦਾਤਾ ਧਨ ਵਿੱਚ ਬਰਕਤ ਪਾਏ, ਤੇ ਦੂਸਰੇ ਪਾਸੇ ਦਾਨਾ ਸਿਰਦਾਨ, ਨਾਮ ਦਾਨ। ਇਹ ਲੋਕ ਸੁਖੀਏ ਪਰਲੋਕ ਵੇਲੇ, ਨਾਨਕ ਹਰ ਪਵ ਆਪੇ ਮੇਲੇ। ਜਿਸ ਦੇ ਘਰ ਵਿੱਚ ਕੁਛ ਹੈ, ਬਾਹਰ ਕੋਲ ਕੁਛ ਹੈ, ਬੱਚਾ ਘਰ ਵੀ ਸੁਖੀ ਹੈ, ਬੱਚਾ ਬਾਹਰ ਵੀ ਸੁਖੀ ਹੈ। ਜਿਨ੍ਹਾਂ ਦੇ ਪੱਲੇ ਕੁਛ ਹੈ ਨਾ, ਮੈਂ ਵੇਖਿਆ ਬੱਚਾ ਤੁਰਦਾ ਇੰਡੀਆ ਤੋਂ, ਬਾਪ ਨੇ ਲੰਡਨ ਵਿੱਚ ਹੋਟਲ ਦਾ ਕਮਰਾ ਪਹਿਲੇ ਬੁੱਕ ਕਰਾਇਆ ਹੁੰਦਾ ਕਿਉਂਕਿ ਕੋਲ ਕੁਛ ਹੈ। ਉਹ ਕਹਿੰਦਾ ਮੇਰੇ ਬੱਚੇ ਨੂੰ ਤਕਲੀਫ ਨਾ ਹੋਵੇ, ਤੇ ਰੱਬ ਦੇ ਪੁੱਤਰਾ ਤੈਨੂੰ ਰੱਬ ਘਰ ਰਹਿਣ ਦੇਵੇਗਾ। ਤੂੰ ਗੁਰੂ ਨਾਨਕ ਦੇਵ ਦਾ ਬੱਚਾ ਬਣ ਕੇ ਵੇਖ, ਇੱਥੇ ਤੇ ਸੁਖੀ ਰਹੇਗਾ, ਅੱਗੇ ਤੇਰੀ ਬੁਕਿੰਗ ਉਹਨੇ ਪਹਿਲਾਂ ਹੀ ਕਰਵਾ ਛੱਡੀ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ, ਵੈਸਨ ਪਾਈ ਹੈ, ਅੱਗੇ ਜਾਏਗਾ ਸੇਵਾਦਾਰ ਪਹਿਲਾਂ ਹੀ ਖੜੇ, ਕਿਉਂਕਿ ਤੂੰ ਗੁਰੂ ਨਾਨਕ ਦੇਵ ਦਾ ਪੁੱਤਰ ਹੈ, ਤੂੰ ਗੁਰੂ ਵੀ ਕਲਗੀ ਧਰਦਾ ਬੱਚਾ ਹੈ। ਇੱਥੇ ਵੀ ਸੌਖਾ ਰਹੇਗਾ, ਅੱਗੇ ਵੀ ਸੌਖਾ ਰਹੇਗਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪਗ ਆਪੇ ਮੇਲੇ। ਅਸੀਂ ਚਾਹੁੰਦੇ ਹਾਂ ਔਖੀ ਘੜੀ ਨਾ ਦੇਖਣ ਦੇਈ, ਦੇਈ ਨਾ ਇਹਨੂੰ ਪੜਿਆ ਕਰੀਏ, ਉਹ ਤੇ ਹੁਕਮ ਹੋ ਗਿਆ, ਅਸੀਂ ਹੁਕਮ ਨਹੀਂ ਕਰਨਾ। ਇਸ ਦਾ ਅਰਥ ਹੈ ਪੰਕਤੀ ਦਾ ਕਿ ਔਖੀ ਘੜੀ ਉਹ ਨਹੀਂ ਦੇਖਣ ਦਿੰਦਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਆਪਣਾ ਬਿਰਧ ਮੁੱਢ ਕਰੀਮਾ ਦਾ ਪਿਆਰ ਵਾਲਾ ਸੁਭਾਅ ਚੇਤੇ ਰੱਖਦਾ। ਹਾਥ ਦੇ ਰਾਖੇ ਆਪਣੇ ਕਹੋ, ਸਾਥ ਸਾਥ ਪ੍ਰਤਪਾਲ ਹੈ। ਇਹ ਸੇਤ ਪੌੜੀ ਦਾ ਸਾਰ ਅੰਸ਼ ਹੈ, ਗੁਰਸਿੱਖ ਲੈ ਗੁਰਸਿੱਖ ਸੁਖਾਲੇ। ਗੁਰੂ ਦੀ ਸਿੱਖਿਆ ਲੈ ਕੇ ਗੁਰਸਿੱਖ ਸੁੱਖ ਦਾ ਸਰ ਬਣ ਜਾਂਦੇ ਨੇ, ਸੌਖੇ ਰਹਿੰਦੇ ਨੇ। ਤੇ ਜੇ ਲੋੜ ਹੈ ਸਦਾ ਸੁਖ ਭਾਈ, ਤੇ ਭਰਾ ਜੇ ਤੂੰ ਚਾਹੁੰਦਾ ਨਾ ਮੈਂ ਕਦੀ ਵੀ ਦੁਖੀ ਨਾ ਹੋਵਾਂ। ਜੇ ਲੋੜ ਹੈ ਸਦਾ ਸੁਖ ਭਾਈ, ਸਿਮਾ ਗਹੋ ਸਤਿਗੁਰ ਚਰਨਾਈ, ਸਿਮਾ ਧਾਰਨ ਕਰ ਤੇ ਸਤਿਗੁਰੂ ਦੀ ਚਰਨ ਵਿੱਚ ਰਹੋ। ਸਿਮਰੋ ਸਿਮਰ ਸਿਮਰ ਸੁਖ ਪਾਓ। ਗੁਰੂ ਦੀ ਸਿੱਖਿਆ ਕੀ ਹੈ? ਜਿਸ ਨਾਲ ਸਿੱਖ ਸੌਖੇ ਰਹਿੰਦੇ ਨੇ, ਇੱਕ ਸਿਮਰਨ ਕਰ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੇ ਮਿਟਾਵੋ। ਗੁਰੂ ਦੀ ਸਿੱਖਿਆ ਹੈ ਕਿ ਤਿਸ ਕੀ ਸ਼ਰਨੀ ਪਰਮਨਾ, ਜਿਸ ਜੇਵੜ ਅਵਰ ਨਾ ਹੋਏ, ਜਿਸ ਸਿਮਰਤ ਸੁਖ ਹੋਏ ਗਨਾ, ਦੁੱਖ ਦਰਦ ਨਾ ਮੂਲੈ ਹੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖਿਆ ਹੈ, ਜੋ ਸੁਖ ਕਹੋ ਚਾਹੇ ਸਦਾ, ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨਕ ਦੇ। ਇਹ ਗੁਰੂ ਦੀ ਸਿੱਖਿਆ ਲੈ ਲਈ ਤੇ ਸੌਖੇ, ਗੁਰੂ ਦੀ ਸਿੱਖਿਆ ਛੱਡ ਦਿੱਤੀ ਤੇ ਅਸੀਂ ਔਖੇ। ਜਿਹੜਾ ਬੰਦਾ ਦੁਖੀ ਹੈ ਉਹ ਤਾਂ ਹੈ ਕਿ ਗੁਰੂ ਦੀ ਸਿੱਖਿਆ ਛੱਡ ਦਿੱਤੀ। ਜਿਹੜਾ ਸੁਖੀ ਹੈ ਸਿੱਖ, ਉਹ ਸੁਖੀ ਤਾਂ ਹੈ ਜੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ। ਇਸਦਾ ਭਾਵ ਹੈ ਕਿ ਸੁਖੀ ਹੋਈਏ ਤੇ ਕੀ ਸਿੱਖਿਆ ਛੱਡ ਦਈਏ? ਨਹੀਂ, ਸੁਖੀ ਹੋ ਕੇ ਸਿੱਖੀ ਕਮਾਵਾਂਗੇ ਤੇ ਸੁਖ ਹੋਰ ਵੱਧ ਜਾਣਗੇ, ਦੁਖੀ ਹੋ ਕੇ ਸਿੱਖਿਆ ਕਮਾਵਾਂਗੇ ਤੇ ਸਾਡੇ ਦੁੱਖ ਮੁੱਕ ਜਾਣਗੇ। ਜਿਹੜਾ ਦੁਖੀ ਧਰਮ ਕਮਾਏਗਾ ਉਸਦੇ ਦੁੱਖ ਮੁੱਕਣਗੇ, ਜਿਹੜਾ ਸੁਖੀ ਕਮਾਏਗਾ ਉਸਦੇ ਸੁੱਖਾਂ ਵਿੱਚ ਵਿਰਧੀ ਹੋਏਗੀ, ਵਾਧਾ ਹੋਏਗਾ। ਆਓ ਗੁਰੂ ਦੀ ਸਿੱਖਿਆ ਕੀ ਹੈ, ਸਿੱਖ ਨੇ ਕਿਵੇਂ ਕਮਾਉਣਾ, ਜਿਹੜੇ ਪ੍ਰਮਾਤਮਾ ਪੰਕਤੀ ਤੇ ਵਿਚਾਰ ਕਰੀਏ। ਸਰਬੱਤ ਮਾਈ ਭਾਈ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ।
ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸੁਖ ਫਲ ਕਿਹੜਾ ਮਿਲਿਆ ਹੈ? ਪ੍ਰੇਮ ਰਸ। ਇਹ ਸੱਚ ਹੈ, ਪ੍ਰੇਮ ਤੇ ਕਿਸੇ ਜਾਨਵਰ ਨਾਲ ਵੀ ਕਿਉਂ ਨਾ ਹੋਵੇ, ਕੁੱਤੇ ਨੂੰ ਹੀ ਬੰਦਾ ਪ੍ਰੇਮ ਕਰਦਾ ਪਿਆ, ਜਰਾ ਧਿਆਨ ਨਾਲ ਉਸ ਵੇਲੇ ਵੇਖਣਾ, ਮਨ ਬੜਾ ਪਵਿੱਤਰ ਹੋ ਜਾਂਦਾ। ਕਿਸੇ ਨੂੰ ਵੀ ਪ੍ਰੇਮ ਕਰਨ ਲੱਗੇ ਹਾਂ, ਮਨ ਪਵਿੱਤਰ ਹੋ ਜਾਂਦਾ। ਇੱਕ ਬੜੇ ਵੱਡੇ ਡਾਕੂ ਦੀ ਕਹਾਣੀ ਹੈ, ਜਿਹਨੂੰ ਗੌਰਮੈਂਟ ਨਹੀਂ ਸੀ ਸੁਧਾਰ ਸਕੀ। ਉਹ ਜਿਸ ਕਾਲ ਕੋਠੜੀ ਵਿੱਚ ਸੀ ਉੱਥੇ ਇੱਕ ਭਿੱਜਿਆ ਚੂਹਾ ਆ ਗਿਆ, ਅਤੇ ਉਹ ਇੰਨਾ ਉਹਨੂੰ ਤਰਸਾਇਆ ਉੱਤੇ, ਉਹ ਚੂਹੇ ਨਾਲ ਮਿੱਤਰਤਾ ਬਣਾ ਲਈ, ਆਪਣਾ ਖਾਣਾ ਆਇਆ ਉਸਨੂੰ ਕੁਛ ਪਾ ਦਿੱਤਾ, ਉਹ ਚੂਹੇ ਨਾਲ ਪ੍ਰੇਮ ਬਣਿਆ। ਅਤੇ ਉਸ ਨੂੰ ਉਹਦਾ ਪਾਪ ਅਪਰਾਧ, ਉਹ ਨਿਰਦਈ ਸੁਭਾਅ ਜਿਹੜਾ ਸੀ, ਸ਼ਾਇਦ ਸ਼ਾਇਦ ਨਿਕਲ ਗਿਆ। ਸੋਚ ਰਿਹਾ ਸਾਂ, ਸਵਾਲ ਇਹ ਨਹੀਂ ਕਿ ਪ੍ਰੇਮ ਕਿੱਥੇ ਹੋ ਰਿਹਾ, ਸਵਾਲ ਇਹ ਹੈ ਪ੍ਰੇਮ ਹਿਰਦੇ 'ਚ ਹੋਵੇ ਤਾਂ ਬੀਜ ਵੱਧ ਸਕਦਾ। ਅੱਜ ਕੁੱਤੇ ਨਾਲ ਕੀਤਾ ਹੈ, ਕੱਲ੍ਹ ਕਿਸੇ ਬੰਦੇ ਨਾਲ ਹੋਵੇਗਾ, ਅੱਜ ਮਾਇਆ ਨਾਲ ਹੈ। ਸਿਆਣਿਆਂ ਨੇ ਇੰਝ ਤਰਤੀਬ ਦਿੱਤੀ ਹੈ, ਉਹ ਕਹਿੰਦੇ ਨੇ ਸੋਨੇ ਨਾਲ ਹੀ ਪ੍ਰੇਮ ਹੈ ਅਤੇ ਅਜੇ ਮੁਰਦੇ ਨਾਲ ਪ੍ਰੇਮ ਹੈ, ਕਿਉਂਕਿ ਸੋਨੇ ਵਿੱਚ ਜਾਨ ਕੋਈ। ਸੋਨੇ ਚਾਂਦੀ ਨਾਲ ਪ੍ਰੇਮ ਹੈ, ਪਦਾਰਥਾਂ ਨਾਲ ਪ੍ਰੇਮ ਹੈ, ਅਤੇ ਮੁਰਦੇ ਨਾਲ ਪ੍ਰੇਮ ਕਰ ਰਹੇ ਹੈ। ਕਹਿੰਦੇ ਨੇ ਪਸ਼ੂ ਪੰਖੀਆਂ ਨਾਲ ਹੋ ਗਿਆ ਤੇ ਜਿਉਂਦੇ ਨਾਲ ਪ੍ਰੇਮ ਕਰ ਰਹੇ ਹੈ, ਪਰ ਉਹ ਜਿਉਂਦਾ ਜਿਹੜਾ ਆਪ ਹੋਸ਼ ਵਿੱਚ ਨਹੀਂ, ਮਨੁੱਖ ਨਾਲ ਪ੍ਰੇਮ ਹੋ ਗਿਆ ਤੇ ਤੂੰ ਜਿਉਂਦੇ ਨਾਲ ਪ੍ਰੇਮ ਕਰ ਰਿਹਾ, ਪਰ ਅਜੇ ਆਤਮਕ ਜੀਵਨ ਨਹੀਂ, ਕਿਸੇ ਸਤਸੰਗੀ ਸਾਧੂ ਪੁਰਸ਼ ਨਾਲ ਪ੍ਰੇਮ ਹੋ ਗਿਆ ਤੇ ਤੂੰ ਰੱਬ ਦੇ ਬੰਦੇ ਨਾਲ ਪ੍ਰੇਮ ਕਰ ਰਿਹਾ, ਤੇ ਜਦੋਂ ਰੱਬ ਨਾਲ ਪ੍ਰੇਮ ਕੀਤਾ ਤੇਰਾ ਪ੍ਰੇਮ ਆਪਣੀ ਮੰਜ਼ਿਲ ਤੱਕ ਪਹੁੰਚ ਗਿਆ, ਮੁਰਦੇ ਤੱਕ ਹੀ ਨਾ ਰਹਿ ਜਾਣਾ। ਅਸੀਂ ਤੇ ਕਦੀ ਧਿਆਨ ਹੀ ਨਹੀਂ ਕੀਤਾ ਕਿ ਸੋਨੇ ਦਾ ਪ੍ਰੇਮ ਮੁਰਦੇ ਦਾ ਪ੍ਰੇਮ, ਅਸੀਂ ਤੇ ਸਮਝਦੇ ਹਾਂ ਇਸ ਲਈ ਬੰਦਾ ਵੀ ਮਾਰ ਦਿਓ ਤੇ ਕੋਈ ਹੱਲ ਨਹੀਂ। ਪਰ ਸਤਪੁਰਸ਼ ਕਹਿੰਦੇ ਨੇ ਪਦਾਰਥ ਮੁਰਦਾ ਨੇ, ਪਸ਼ੂ ਪੰਛੀ ਉਹਨਾਂ ਨਾਲੋਂ ਜ਼ਿਆਦਾ ਜਿਉਂਦੇ ਨੇ, ਬਨਸਪਤੀ ਜਿਉਂਦੀ, ਤੇਰਾ ਰੁੱਖ ਨਾਲ ਹੀ ਪ੍ਰੇਮ ਹੋ ਜਾਏ, ਬਨਸਪਤੀ ਲਾ ਲਓ, ਪਸ਼ੂ ਪੰਛੀ ਜ਼ਿਆਦਾ ਜਿਉਂਦੇ ਨੇ, ਉਹਨਾਂ ਨਾਲ ਮਨੁੱਖ ਜ਼ਿਆਦਾ ਜਿਉਂਦਾ, ਮਨੁੱਖਾਂ ਵਿੱਚੋਂ ਸੰਤ ਜ਼ਿਆਦਾ ਜਿਉਂਦਾ, ਔਰ ਅੱਗੇ ਪਰਮ ਜੀਵਨ ਪਰਮਾਤਮਾ ਹੈ। ਸੰਤ ਦਾ ਅਰਥ ਮੈਂ ਕਰਾਂ ਗੁਰੂ ਜ਼ਿਆਦਾ ਜਿਉਂਦਾ, ਗੁਰੂ ਨਾਲ ਹੀ ਤੇ ਗੁਰੂ ਪਰਮ ਜੀਵਨ ਨਾਲ ਜੋੜ ਦਿੰਦਾ। ਇਹ ਪਿਰਮ ਰਥ ਜਿਹੜਾ ਗੁਰਮੁਖ ਹੈ ਉਹਨੂੰ ਸੁੱਖ ਫਲ ਕੀ ਮਿਲਦਾ? ਉਹ ਕਹਿੰਦਾ ਹੈ ਆਪਣਾ ਪਿਆਰ ਦੇ ਦੇ, ਪਿਆਰ ਝੋਰੀ ਵਿੱਚ ਪਾ, ਤੇਰਾ ਪਿਆਰ ਇਹ ਪਦਾਰਥਾਂ ਨੂੰ ਪ੍ਰੇਮ ਤੇ ਕਰ ਲਿਆ, ਸਤਿਗੁਰੂ ਤੁਹਾਡਾ ਪਿਆਰ ਮਿਲ ਜਾਏ, ਮੈਂ ਜਿਉਂਦਾ ਜਾਗਦਾ ਪਿਆਰ ਮਾਣ ਸਕਾਂ। ਅਸੀਂ ਪਿਆਰ ਲੈ ਕੇ ਤੇ ਆਏ ਹਾਂ, ਵੰਡੀ ਵੀ ਜਾਂਦੇ ਹਾਂ, ਪਰ ਜਦੋਂ ਪਹੁੰਚਦੇ ਹਾਂ ਨਾ ਅੱਗੇ ਖਾਲੀ ਝੋਲੀ ਹੋ ਜਾਂਦੀ, ਕੁਛ ਵੀ ਪੱਲੇ ਨਹੀਂ ਰਹਿ ਜਾਂਦਾ। ਪਹਿਲੇ ਪਿਆਰ ਲੱਗਾ ਥਨ ਦੁੱਧ, ਇਹ ਵੰਡੀ ਗਿਆ ਬੰਦਾ, ਪਿਆਰ ਲੱਗ ਗਿਆ। ਤੀਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਪਾਪੀ ਦੇਵ, ਚੌਥੇ ਪਿਆਰ ਉਪੰਨੀ ਖੇਡ, ਫਿਰ ਖੇਡਾਂ ਨਾਲ ਬਣ ਗਿਆ। ਪੰਜਵੇਂ ਖਾਨ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਕਿਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨੌਵੇਂ ਥੌਲੇ ਉਬੈ ਸਾ, ਦਸਵੇਂ ਦੱਦਾ ਹੋਆ ਸਵਾ। ਸੱਚ ਹੈ ਕਿ ਗੁਰੂ ਤੱਕ ਜਦੋਂ ਪਹੁੰਚਦੇ ਹਾਂ ਨਾ, ਉਹ ਸਭ ਕੁਛ ਗਵਾ ਕੇ ਬੰਦਾ ਬੁੱਢਾ ਹੋ ਗਿਆ ਹੁੰਦਾ, ਰੁੱਖਾ ਸੁੱਕਾ ਹੀ ਪਹੁੰਚਦਾ, ਪਿਆਰ ਤੇ ਪੱਲੇ ਹੁੰਦਾ ਹੀ ਕੋਈ। ਉਸ ਵੇਲੇ ਪਿਆਰ ਤੇ ਸਾਰਾ ਪਿੱਛੇ ਹੀ ਛੱਡ ਆਇਆ ਹੁੰਦਾ, ਉਹ ਖੇਡਾਂ ਵਿੱਚ ਗਵਾ ਆਇਆ, ਕੋਈ ਇਸ ਤੋਂ ਅੱਗੇ ਗਵਾ ਦਿੱਤਾ। ਗੁਰੂ ਦੇ ਪੱਲੇ ਜਦੋਂ ਆਉਂਦਾ ਉਸ ਵੇਲੇ ਤੇ ਨੌਵੇਂ ਧੌਲੇ ਉਭੇ ਸਾ, ਦਸਵੇਂ ਦੱਦਾ ਹੋਆ ਸਵਾ। ਕਈ ਵਾਰੀ ਤੇ ਇੰਜ ਹੁੰਦਾ ਜਿਹੜਾ ਸਾਰੀ ਉਮਰ ਗੁਰਦੁਆਰੇ ਨਹੀਂ ਨਾ ਆਇਆ, ਅਰਥੀ ਜਾਂਦੀ ਹੈ ਕਹਿੰਦੇ ਆ ਮੱਥਾ ਟਿਕਾ ਕੇ ਲੈ ਜਾਏ, ਹੁਣ ਮਰੇ ਨੂੰ ਚਕਾ ਲਈਏ, ਜਿਉਂਦਾ ਤੇ ਬੰਦਾ ਆਇਆ ਕੋਈ ਨਹੀਂ, ਇਹਨੂੰ ਮੁਰਦੇ ਨੂੰ ਹੀ ਮੱਥਾ ਚਕਾ ਲਓ, ਜਿਉਂਦਾ ਕਿਉਂ ਨਹੀਂ ਆਇਆ? ਮੈਂ ਸੱਚਖੰਡ ਹਜ਼ੂਰ ਸਾਹਿਬ ਪਿੱਛੇ ਨਵੰਬਰ 'ਚ ਜਾ ਰਿਹਾ ਸਰ, ਟ੍ਰੇਨ 'ਚ ਇੱਕ ਬਜ਼ੁਰਗ ਮਿਲਿਆ, ਉਹਦੀ ਗੱਲ ਮੈਨੂੰ ਪੁੱਛੀ, ਕਹਿਣ ਲੱਗਾ ਗਿਆਨੀ ਜੀ ਰੱਬ ਹੀ ਬਖਸ਼ ਲਵੇ। ਮੈਂ ਸੱਚ ਦੱਸਾਂ, ਭਈ ਜਵਾਨੀ ਸੀ ਕਦੀ ਗੁਰਦੁਆਰੇ ਨਹੀਂ ਸਨ, ਹਮੇਸ਼ਾ ਬੁਰੀ ਬੁਰੀ ਮਾਫਲ ਵਿੱਚ ਬਹਿਣਾ,
وہ کہنے لگا ہویا کہ یہ شراب زیادہ پین کر کے پھیپھڑے خراب ہوئے، کھانسی دن رات رہے، کہ نو پتر بھی مینو آخر تو سان سو نہیں چاہیے، کہتے ذرا دور ہی اپنی منڈی دا. کہنے لگا رات بھی نیندر نہ آئے. کئی بار کہنے ہیں بزرگ جاگتے ہیں سمرن کرتے ہیں، ہوں تو میں بھی انہوں چ ہوئی ہوں، تو میں بےنتی کروں واقعی نہ اگے جا کے نیندر گھٹ گئی ہے، بچے کی نیندر ہور زیادہ اس تو زیادہ پھر گھٹی، تو بڑھاپے میں نیندر ہور گھٹ جاتی ہے. سمرن بھجن کا ویلا جہاں سی وہ تو لگ بھگ بندہ پہلے گوا بیٹھتا. وہ کہنے لگا ہوں نیندر نہیں آتی، تو میں سویرے پھر اٹھ کے ایک دن گیا بھائی چلو گردوارے چلی. کہ گردوارے گیا تو اگے دروازہ بند، بتھیرا کڑکایا تو وہ سیوادار ایک نکلیا باہر، کہنے لگا تینو گھر نیندر نہیں آتی، یہ کوئی ویلا ہے آن کا؟ میں سوچیا بھی ہوں گرو کا گھر بھی میرے لیے بند ہے، پتر سے بند کیتا ہی سی، گرو کا گھر بھی بند ہے. کہنے لگے تینو گھر نیندر نہیں آتی، تینو گھر چین نہیں آتا، ایک بجے رات آ گئی. یہ سچ ہے، جی پہنچنا ہے تو کوئی پیار بچا، پہلے پہلے پہنچ جا. جہاں گرمکھ ہے سکھ پھل ملتا ہے، اس کو ملتا ہے پرم رس، پیارے کا رس ہے گرمکھ، سکھ پھل پرم رس ہے، کتے پرم رس ہے یا پرم رس ہے. پوتیاں وچ وس وس آیا ارتھ کوئی ہے، اس پوتی چ لکھا ہے پرم رس، گرمکھ سکھ پھل پرم رس، چرنودک گر چرن پخالے، چرنودک چرن ادک چرنا نو چویا ہویا جل، وہ گرو دے چرن دھوندا ہے، چرن پکالدا ہے. اج جو کھنڈے باٹے دا امرت خالصا پنتھ وچ پرچلتا ہے، امرت پان کردے ہاں، صاحب شری گرو تیگ بہادر صاحب تک اس دی روپ ریکھا کچھ ہور سی. گرو نانک دیو جی دے بارے تے سپشٹ لکھیا بھائی گرداس جی نے کہ چرن توئے رہ راس کر چرنا مرت سکھاں پی لایا. گرو دے چرن تو کے چرنامت سکھ لے لیں دے. سب ایک آپ نو بینتی کراں جتھے پیار بن جائے نا اسے سب کچھ سیکھ جاتا ہے. گرو نانک دیو نال جنہاں دا پیار سی فخر سمجھ دے سن کہ گرو دے چرناں دا جل سانو مل جائے. یہ گرو پاتشاہ جی نے شبد گرو کا پرچار کرنا سی، چرنا کا جل کیوں دیتا؟ بڑا سمجھن والی گل ہے. اصل جتھے منک ہے نا اتوں ہی چکنا پینا، جتھے ڈگیا ایک بندہ کھڈ وچ ڈگا ہے تو انہوں اتوں ہی چکو گے، آپ اتنے جانا پائے گا تھلے، نہیں تو اسنوں کڈاں گے کیوں؟ شریر نال جڑ کے بندہ اتنا شریر ہو چکا سی کہ باہر نکلن لئی تیار ہی نہیں سی. پہلے دن ہی کہہ دیندے نا شبد نال جڑ، کھندے باٹے دا امرت گل سمجھ وچ نہیں سی آؤندی، اتوں چک لیا چرنامت دتا. تے گرو ہرگوبند صاحب جی دے سمے تک یہ گل اتنے آ گئی سی کہ برتن وچ جل ہوندا سی تے گرو پیر دا چرن دا اونٹا سہا دیندے سن، وہ جل جڑا سی دتا جاندا سی. پھر سکھاں نوں وی ادھکار مل گیا، پنج پنج سکھاں دے جتھے گرو ہرگوبند صاحب جی دے ویلے بن چکے سن، جو سکھ سجاندے سن. یہ پنجاں دی پرمپرا گرو ہرگوبند صاحب جی دے ویلے چل پئی. صاحب شری گرو گوبند سنگھ جی نے اسی طرح یہ چرنامت پا پانی دا گھڑا جل دا لے کے چرن چوہایا، وہ منہ بند کیتا تے کہن لگے جاؤ ستلوج، ستلوج وچ نوں پرواہ کر آؤ، یہ آخری گل سی، اج تو بعد کھنڈے باٹے کا امرت چکایا جائے گا، سکھ شریر تو اوپر ہو چکا. ہوں یہ جڑی پہلی پاونا سی جتوں سانو چکیا ستگر کے چرن توئے توئے سیما، گرو نانک سد جپ جپ سد جیما، گرسکھاں کی ہر سور دے ہم پاپی بھی گت پائے، ہم سس کے چرن پخال دے تور کول کول تیج. ہوں میں آپ نو پوچھا کہ پنکتیاں تے پڑھنے ہیں اسی چڈیاں تے نہیں، یہ پنکتیاں سدا بھی پڑھتے رہنا ہے، یہ سرکی بانی ہے، اس کچھ بھی ایسا نہیں جو غلط ہو پے، ایک پرم سچ ہے. اس کا کیرتن کرتے ہوئے بھی سارے وچوں دھور کھول کے تو کوئی نہیں پیندا، یہ سانو نمرتا دے گھر وچ لے جانی. بھائی گرسکھا ਅਸਲ ਵਿੱਚ ਇਹ ਪੰਕਤੀਆਂ ਸਾਨੂੰ ਸਿਖਾ ਰਹੀਆਂ ਨੇ ਸਤ ਸੰਗਤੀ ਚਰਨ ਧੂੜ ਬਣ ਜਾ, ਮਿਟ ਜਾ, ਆਪਣੀ ਹਉਮੈ ਮੁਕਾ ਦੇ। ਇਹ ਚਰਨ ਧੂੜ ਸਾਨੂੰ ਸਿਖਾ ਰਹੀ ਹੈ ਤੇਰੇ ਵਿੱਚ ਹਉਮੈ ਦਾ ਕਿਣਕਾ ਨਾ ਰਹੇ, ਇਸ ਚਰਨ ਧੂੜ ਵਰਗਾ ਹੀ ਬਣ ਜਾ। ਪਹਿਲੇ ਪੈਰ ਜੇ ਚਰਨਾਮਤ ਦਿੱਤਾ ਗਿਆ ਉਹ ਵੀ ਗੁਰੂ ਦਾ ਹੁਕਮ ਸਿੱਖਾਂ ਖਿੜੇ ਮੱਥੇ ਮੰਨਿਆ, ਜੇ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਹੈ ਜੀ ਗੁਰੂ ਦਾ ਹੁਕਮ, ਗੁਰੂ ਦੇ ਹੁਕਮ ਤੇ ਨਾ ਤੇ ਉਸ ਵੇਲੇ ਕਿੰਤੂ ਸੀ ਨਾ ਸਾਨੂੰ ਅੱਜ ਕਿੰਤੂ ਕਰਨਾ ਚਾਹੀਦਾ। ਜਿੰਨਾ ਚਿਰ ਗੁਰੂ ਨੇ ਚਰਨਾਮਤ ਦਿੱਤਾ ਖਿੜੇ ਮੱਥੇ ਪ੍ਰਵਾਨ ਅਸੀਂ ਉਸ ਵੇਲੇ ਹੁੰਦੇ, ਧੰਨ ਗੁਰੂ ਨਾਨਕ ਦੇਵ ਤੁਹਾਡੇ ਚਰਨਾਮਤ ਖਿੜੇ ਮੱਥੇ ਪਿਆਰ ਨਾਲ ਸਾਨੂੰ ਮਿਲਦਾ ਅਸੀਂ ਲੈਂਦੇ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕਰ ਦਿੱਤਾ ਭਾਈ ਹੁਣ ਤੇ ਪੌਲ ਖੰਡੇ ਦੀ ਲਵੋ, ਜੋ ਦੂਸਰੇ ਭਾਈ ਗੁਰਦਾਸ ਨੇ ਦੱਸਿਆ ਪੀਵੋ ਪੌਲ ਖੰਡੇ ਤਾਰ ਹੋਵੇ ਜਨਮ ਸੁਹੇਲਾ, ਤੁਹਾਡੇ ਹੁਕਮ ਅਤੇ ਅਸੀਂ ਸਿਰ ਝੁਕਾਉਂਦੇ ਹਾਂ। ਤੁਸੀਂ ਉਸ ਵੇਲੇ ਵੀ ਜੋ ਕਿਹਾ ਠੀਕ ਹੈ, ਜੋ ਅੱਜ ਕਿਹਾ ਉਸ ਵੇਲੇ ਠੀਕ ਹੈ। ਭਾਈ ਗੁਰਦਾਸ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਰਹੇ, ਭਾਈ ਸਾਹਿਬ ਜੀ ਦੇ ਵੇਲੇ ਚਰਨਾਮਤ ਦੀ ਜੋ ਪਰੰਪਰਾ ਸੀ ਉਸੇ ਦਾ ਉਹਨਾਂ ਨੇ ਵਰਣਨ ਕੀਤਾ ਕਿ ਸਿੱਖ ਜਿਹੜਾ ਕਿਵੇਂ ਬਣਦਾ। ਕਹਿੰਦੇ ਨੇ ਗੁਰੂ ਦੇ ਚਰਨਾਂ ਨੂੰ ਸਿੱਖ ਧੋਂਦਾ ਹੈ। ਹਾਂਜੀ ਜਿਵੇਂ ਸੰਪਟ ਦਾ ਅਰਥ ਹੁੰਦਾ ਡੱਬਾ, ਇਹ ਮੂੰਹ ਰੂਪੀ ਸੰਪਟ ਵਿੱਚ ਗੁਰੂ ਦਾ ਜਿਹੜਾ ਚਰਨਾਮਕ ਮਿਲਦਾ ਉਹ ਰੱਖ ਲੈਂਦਾ। ਉਹ ਚਰਨਾਮਤ ਰੱਖ ਕੇ ਗੁਰੂ ਦੇ ਚਰਨਾਂ ਕਮਲਾਂ ਦਾ ਜਿਹੜਾ ਰਸ ਹੈ ਮਕਰੰਦ, ਉਹ ਧੂੜਾ ਹੁੰਦਾ ਜੋ ਕਮਲ ਫੁੱਲ ਖਿੜਦਾ ਤੇ ਉੱਪਰ ਹੁੰਦਾ ਉਹਨੂੰ ਮਕਰੰਦ ਰਸ ਕਿਹਾ। ਗੁਰੂ ਦੇ ਚਰਨਾਂ ਕਮਲਾਂ ਦਾ ਜੋ ਪਿਆਰ ਰੂਪੀ ਰਸ ਹੈ ਇਹ ਛੱਡ ਲੈਂਦਾ ਪੀ ਲੈਂਦਾ ਹੈ। ਹਾਂਜੀ ਇਹਨਾਂ ਪੰਕਤੀਆਂ ਵਿੱਚ ਭਾਈ ਸਾਹਿਬ ਜੀ ਨੇ ਇੱਕ ਉਹ ਸਿਖਰ ਨੂੰ ਛੋਹਿਆ ਜਿਸ ਨੂੰ ਸੁਣ ਕੇ ਪੜ੍ਹ ਕੇ ਅਸੀਂ ਹੈਰਾਨ ਹੋ ਜਾਵਾਂਗੇ। ਇੱਥੇ ਤੱਕ ਭਾਈ ਸਾਹਿਬ ਜੀ ਦੇ ਹਿਰਦੇ ਵਿੱਚ ਗੁਰੂ ਦੀ ਮਹਿਮਾ ਹੈ। ਇੰਨੀ ਕਰੋੜ ਇੰਨੀ ਦੂਰ ਸੂਰਜ ਹੈ, 9 ਕਰੋੜ ਮੀਲ ਦੀ ਦੂਰੀ ਤੇ ਅੱਜ ਦੇ ਵਿਗਿਆਨਕਾਂ ਦੇ ਕਥਨ ਅਨੁਸਾਰ ਕਮਲ ਫੁੱਲ ਥੱਲੇ ਹੈ ਪਾਣੀ ਵਿੱਚ ਤੇ ਸੂਰਜ ਦੀ ਦੂਰ, ਪਰ ਸੂਰਜ ਨਾਲ ਉਸਦਾ ਨਾਤਾ ਹੈ। ਸੂਰਜ ਚੜ੍ਹਦਾ ਤੇ ਕਮਲ ਖਿੜਦਾ, ਸੂਰਜ ਅਸਤ ਹੋ ਜਾਂਦਾ ਕਮਲ ਬੰਦ ਹੋ ਜਾਂਦਾ, ਉਸਦੀਆਂ ਪੰਖੜੀਆਂ ਮੁੰਡੀਆਂ ਜਾਂਦੀਆਂ ਨੇ। ਇੱਕ ਫੁੱਲ ਹੋਰ ਹੈ ਉਹਨੂੰ ਕਹਿੰਦੇ ਆ ਕੰਮੀ, ਕਵੀ ਜਾਂ ਕੰਮੀ, ਉਸਦੀ ਪ੍ਰਕਿਰਤੀ ਬਿਲਕੁਲ ਉਲਟ, ਉਹ ਸੂਰਜ ਚੜ੍ਹਦਾ ਬੰਦ ਹੋ ਜਾਂਦੀ ਹੈ, ਚੰਦਰਮਾ ਚੜ੍ਹਦਾ ਤੇ ਖਿੜਦੀ। ਕੁਛ ਫੁੱਲ ਐਸੇ ਨੇ ਸਰੋਵਰ ਦੇ ਜਿਹੜੇ ਰਾਤ ਖਿੜਦੇ ਨੇ, ਕੁਛ ਐਸੇ ਨੇ ਜਿਹੜੇ ਦਿਨੇ ਖਿੜਦੇ ਨੇ। ਹੁਣ ਭਾਈ ਸਾਹਿਬ ਜੀ ਕਹਿੰਦੇ ਨੇ ਮੇਰਾ ਗੁਰੂ ਹੀ ਐਸਾ ਹੈ, ਇਸ ਨੂੰ ਵੇਖ ਕੇ ਸੂਰਜਮੁਖੀ ਖਿੜਦੇ ਨੇ, ਇਸ ਨੂੰ ਵੇਖ ਕੇ ਕਮਲ ਖਿੜਦੇ ਨੇ, ਪਰ ਸੂਰਜ ਨੂੰ ਵੇਖ ਕੇ ਕਿਹੜੇ ਕਮਲ ਖਿੜਦੇ ਨੇ? ਮੈਂ ਤੇ ਸਮਝਦਾ ਤੁਸੀਂ ਕਮਲ ਹੋ, ਇਹ ਜਗਤ ਦੇ ਜੀਵ ਕਮਲ ਨੇ। ਜਦੋਂ ਗੁਰੂ ਦੇ ਦਰਸ਼ਨ ਹੁੰਦੇ ਨੇ ਸਿੱਖ ਖਿੜ ਜਾਂਦੇ ਨੇ, ਸਿੱਖ ਆਨੰਦ ਵਿੱਚ ਆ ਜਾਂਦੇ ਨੇ। ਜਿਹੜੇ ਸਿੱਖ ਖਿੜ ਗਏ ਉਹ ਕਹਿੰਦੇ ਨੇ ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਕ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰੇ ਮਾਂ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਮਲਹਾਰੀ ਸਤਿਗੁਰ ਚਰਨਾ। ਇਹ ਗੁਰਸਿੱਖ ਕਮਲ ਜਿਹੜੇ ਨੇ ਤੁਹਾਡਾ ਦਰਸ਼ਨ ਕਰਕੇ ਖਿੜ ਜਾਂਦੇ ਹਨ। ਹਾਂਜੀ ਪਰ ਜਿਹੜੀ ਕਵੀ ਹੈ ਉਹ ਤੇ ਚੰਦਰਮਾ ਨੂੰ ਵੇਖ ਕੇ ਖਿੜਦੀ ਹੈ। ਹੇ ਦਾਦਾ ਤੁਸੀਂ ਸੂਰਜ ਵੀ ਹੋ, ਤੁਸੀਂ ਚੰਦਰਮਾ ਵੀ ਹੋ, ਭਾਵ ਜਿਵੇਂ ਤੁਸੀਂ ਸੂਰਜ ਹੋ ਰਾਤ ਤੁਸੀਂ ਹੀ ਚੰਦਰਮਾ ਹੋ। ਜਿਹੜੇ ਕਵੀਆਂ ਵਰਗੇ ਨੇ ਤੁਸੀਂ ਉਹਨਾਂ ਨੂੰ ਇਹ ਖੜਾਓ ਬਖਸ਼ ਦਿਓ, ਕਵੀ ਜਿਹੜੀ ਹੈ ਉਹ ਚਾਂਦਨੀ ਰੂਪੀ ਅੰਮ੍ਰਿਤ ਲੈ ਕੇ ਖਿੜਦੀ ਹੈ, ਤੁਹਾਡੇ ਕੋਲ ਵੀ ਅੰਮ੍ਰਿਤ ਹੈ। ਇਹ ਅੰਮ੍ਰਿਤ ਲੈ ਕੇ ਜਿਹੜੇ ਕਵੀਆਂ ਵਰਗੇ ਨੇ ਉਹ ਵੀ ਖਿੜ ਜਾਂਦੇ ਹਨ। ਹਾਂਜੀ ਤੁਹਾਡੇ ਚਰਨਾਂ ਕਮਲਾਂ ਦੀ ਜੋ ਸੁਗੰਧੀ ਹੈ, ਲੱਖਾਂ ਸੂਰਜ ਕਾਲੇ ਭਵਰੇ ਬਣ ਜਾਂਦੇ ਨੇ ਤੁਹਾਡੇ ਚਰਨਾਂ ਕਮਲਾਂ ਦੀ ਵਾਚਨਾ ਲੈਣ ਲਈ। ਸਮਝਣਾ ਭਾਈ ਸਾਹਿਬ ਜੀ ਕਿੰਨਾ ਗਹਿਰਾ ਬਚਨ ਕਹਿ ਰਹੇ ਨੇ। ਭਵਰ ਹੁੰਦਾ ਕਾਲਾ, ਇਹਦਾ ਭਾਵ ਸੂਰਜ ਵੀ ਕਾਲਾ ਹੋ ਜਾਂਦਾ ਹੈ, ਸੂਰਜ ਕਾਲਾ ਭਵਰਾ ਬਣ ਜਾਂਦਾ ਹੈ, ਲੱਖਾਂ ਸੂਰਜ ਕਾਲੇ ਭਵਰੇ ਬਣ ਜਾਂਦੇ ਨੇ ਕਿ ਗੁਰੂ ਦੇ ਚਰਨਾਂ ਦੀ ਵਾਸਨਾ ਮਿਲ ਜਾਏ। ਇੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਜੋ ਕਰਤੇ ਨੇ ਨਾਨ ਪ੍ਰਕਾਸ਼ ਵਿੱਚੋਂ ਕਵਿਤ ਵੱਲ ਇਸ਼ਾਰਾ ਕਰਨਾ ਬੜਾ ਚੰਗਾ ਸਫਲ ਜਾਪਦਾ ਹੈ। ਕਹਿੰਦੇ ਨੇ ਕਵੀਆਂ ਦੀ ਕਲਪਨਾ ਹੁੰਦੀ ਹੈ, ਕੁਛ ਕਵੀ ਐਸੇ ਨੇ ਜੋ ਕਹਿੰਦੇ ਨੇ ਸਤਿਗੁਰੂ ਦੇ ਚਰਨ ਕਵਲ ਵਰਗੇ, ਚਰਨ ਕਵਲ ਥਾਂ ਥਾਂ ਆਇਆ ਬਾਣੀ ਵਿੱਚ ਵੀ ਕਹਿੰਦੇ ਨੇ, ਕੁਛ ਕਹਿੰਦੇ ਨੇ ਗੁਰੂ ਦੇ ਚਰਨ ਪਾਰ ਜਾਤ ਨੇ, ਪੰਜ ਰੁੱਖ ਨੇ ਸਵਰਗ ਵਿੱਚ ਇੰਦਰ ਦੇ ਬਾਗ ਵਿੱਚ ਜਿਨ੍ਹਾਂ ਦੇ ਵਿੱਚੋਂ ਇੱਕ ਪਾਰ ਜਾਤ ਵੀ ਹੈ। ਬਾਣੀ ਵਿੱਚ ਤੇ ਕਹਿ ਦਿੱਤਾ ਪਾਰ ਜਾਤ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਕਾਮ। ਉਹ ਪਾਰ ਜਾਤ ਰੁੱਖ ਨਾਲ ਤੁਲਨਾ ਦਿੰਦੇ ਨੇ ਕਿ ਪਾਰ ਜਾਤ ਇੱਛਾ ਪੂਰੀਆਂ ਕਰਦਾ, ਉਹ ਫਲ ਕਿਹੜੇ ਦਿੰਦਾ, ਇਹ ਨਹੀਂ ਕਿ ਉਹਨੂੰ ਅੰਬ ਲੱਗਦੇ ਨੇ ਜਾਂ ਉਹਨੂੰ ਅਨਾਰ ਲੱਗਦੇ ਨੇ ਜਾਂ ਸੇਬ ਲੱਗਦੇ ਨੇ, ਨਹੀਂ ਉਹਦੇ ਥੱਲੇ ਜਿਹੜਾ ਚਲਾ ਗਿਆ ਜੋ ਇਸਦਾ ਪੂਰਾ ਹੋ ਜਾਂਦਾ ਉਹਨੂੰ ਕਿਹਾ ਪਾਰ ਜਾਤ। ਕੁਛ ਬੰਦਿਆਂ ਇਹ ਕਹਿ ਦਿੱਤਾ ਗੁਰੂ ਦੇ ਚਰਨ ਪਾਰ ਜਾਤ ਨੇ, ਕੁਛ ਕਹਿੰਦੇ ਨੇ ਗੁਰੂ ਦੇ ਚਰਨ ਕਵਲ ਨੇ। ਉਹ ਕਹਿੰਦਾ ਦੋਵੇਂ ਉਪਮਾ ਮੈਨੂੰ ਛੋਟੀਆਂ ਜਾਪਦੀਆਂ, ਗੁਰੂ ਦੇ ਚਰਨ ਕੁਛ ਹੋਰ ਹੀ ਪਰ ਪ੍ਰਮਾਣ ਬੜਾ ਸੁੰਦਰ ਦਿੱਤਾ। ਕਹਿੰਦੇ ਨੇ ਕਵਲ ਦਿਨੇ ਖਿੜਦਾ ਰਾਤ ਮੁੰਦਿਆ ਜਾਂਦਾ ਪਰ ਗੁਰੂ ਦੇ ਚਰਨ ਤੇ ਸਦਾ ਹੀ ਚਿੜੇ ਰਹਿੰਦੇ ਨੇ, ਕਦੀ ਬੰਦ ਹੁੰਦੇ ਹੀ ਇਹ ਬਖਸ਼ਿਸ਼ ਮਿਲਦੀ ਰਹਿੰਦੀ ਹੈ। ਕਵਲ ਸੁਗੰਧੀ ਵੰਡਦਾ ਪਰ ਦਿਨੇ ਦਿਨੇ, ਪਰ ਗੁਰੂ ਦੇ ਚਰਨ ਤੇ ਰਾਤ ਵੀ ਸੁਗੰਧੀ ਵੰਡਦੇ ਨੇ ਦਿਨ ਵੀ। ਕਹਿੰਦੇ ਨੇ ਪਾਰ ਜਾਤ, ਇਹ ਜਿਹੜਾ ਪਾਰ ਜਾਤ ਇਹ ਤੇ ਲੱਕੜੀ ਹੈ, ਇਹ ਤੇ ਨਿਰਜਿੰਦ ਲੱਕੜੀ ਹੈ। ਗੁਰੂ ਦੇ ਚਰਨ ਪਾਰ ਜਾਤ ਨਹੀਂ ਮੈਂ ਕਹਿੰਦਾ, ਗੁਰੂ ਦੇ ਚਰਨ ਇਹਨਾਂ ਤੋਂ ਉੱਤਮ ਨੇ। ਕਹਿੰਦੇ ਨੇ ਚੇਤਨ ਨੇ ਫਿਰ ਪਾਰ ਜਾਤ ਬਾਰੇ ਧਾਰਨਾ ਇੱਛਾ ਪੂਰੀ ਕਰਦਾ ਪਰ ਮੁਕਤੀ ਤੇ ਨਹੀਂ ਦੇ ਸਕਦਾ, ਗੁਰੂ ਦੇ ਚਰਨ ਮੁਕਤੀ ਦੇਂਦੇ। ਉਪਵਿਸ ਇਸ ਤਰ੍ਹਾਂ ਹੈ, ਕੋ ਕਵ ਉਪਮਾ ਸੋ ਦੇਤ ਪਾਰ ਜਾਤ ਪਗ, ਕੋ ਕਹੇ ਗੁਰੂ ਪਗ ਕਮਲ ਅਮਲ ਹੈ, ਜੋ ਪਾਰ ਜਾਤ ਵੈ ਚੇਤਨ ਗਤ ਦਾਨ ਨਾਹੀ। ਇੱਕ ਤੇ ਚੇਤਨ ਨਹੀਂ ਜੜ ਨੇ, ਇੱਕ ਮੁਕਤੀ ਦਾਤੇ ਨਹੀਂ। ਜੋ ਪਾਰ ਜਾਤ ਵੈ ਚੇਤਨ ਗਤ ਦਾਨ ਨਾਹੀ, ਕਮਲ ਅਮਲ ਰਹਿਣ ਵਿਖੇ ਮੁਖ ਮਿਲ ਹੈ। ਕਵਲ ਦਾ ਰਾਤ ਨੂੰ ਮੂੰਹ ਬੰਦ ਹੋ ਜਾਂਦਾ ਹੈ, ਵੈ ਤੋ ਸਹਿ ਚੇਤ ਦੇਤ ਕੰਮ ਨਾ ਭਗਤ ਨਿਜ ਬਾਸਰੇ ਔਰ ਰਜਨੀ ਮੈਂ, ਇੱਕ ਤੇ ਸੁਤਲ ਹੈ ਲਖੇ ਪਦ ਆਦਰ ਨਾ ਪਾਰ ਜਾਤ ਕਮਲ ਕੋ। ਮੈਂ ਕੋਈ ਆਦਰ ਨਹੀਂ ਸਮਝਦਾ ਗੁਰੂ ਦੇ ਚਰਨਾਂ ਨੂੰ, ਕਮਲ ਆਕੀਏ ਜਾਂ ਪਾਰ ਜਾਤ ਆਕੀਏ, ਤਾਂ ਤੇ ਪਗ ਪਗ ਪਾਰ ਜਾਤ ਨਾ ਕਮਲ ਹੈ। ਗੁਰੂ ਦੇ ਚਰਨ ਗੁਰੂ ਦੇ ਚਰਨੀ ਨੇ, ਗੁਰ ਕਹਿ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਛਿਨ ਮੈਂ ਸਾਰਾ, ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨ ਆਇਆ, ਦਾਸੀ ਹਰ ਕਾ ਨਾਮ ਤੇ ਆਇਆ, ਗੁਰੂ ਦੇ ਚਰਨ ਉੱਤਮ ਹਨ। ਤੋ ਕਹਿ ਰਹੇ ਨੇ ਚਰਨ ਕਵਲ ਦੀ ਵਾਚਨਾ, ਲੱਖ ਸੂਰਜ ਹੋਣ ਅਲ ਕਾਲੇ, ਲੱਖਾਂ ਸੂਰਜ ਭਵਰੇ ਬਣਨ ਲਈ ਤਿਆਰ ਨੇ, ਕਾਲੇ ਭਵਰੇ ਬਣਨ ਲਈ ਤਿਆਰ ਨੇ ਕਿ ਗੁਰੂ ਦੇ ਚਰਨਾਂ ਦੀ ਵਾਚਨਾ ਮਿਲ ਜਾਏ, ਸੁਗੰਧੀ ਮਿਲ ਜਾਏ। ਹਾਂਜੀ ਲੱਖਾਂ ਤਾਰੇ ਜਿਵੇਂ ਸੂਰਜ ਚੜਿਆ ਛਪ ਜਾਂਦੇ ਨੇ ਦਿਨੇ, ਨਜ਼ਰ ਕਿਉਂ ਨਹੀਂ ਆਉਂਦੇ? ਤਾਰੇ ਤੇ ਹੈਨ ਪਰ ਉਹਨਾਂ ਦੀ ਰੌਸ਼ਨੀ ਮੱਧਮ ਪੈ ਜਾਂਦੀ ਹੈ ਸੂਰਜ ਦੇ ਤੇਜ ਅੱਗੇ। ਇਸੇ ਤਰ੍ਹਾਂ ਕਹਿੰਦੇ ਨੇ ਲੱਖਾਂ ਸੂਰਜ ਜਿਹੜੇ ਨੇ, ਗੁਰੂ ਜਦੋਂ ਆ ਜਾਏ ਤੇ ਲੱਖਾਂ ਸੂਰਜਾਂ ਦਾ ਤੇਜ ਮੱਧਮ ਪੈ ਜਾਂਦਾ। ਜੇ ਸੌ ਚੰਦਾ ਉਗਵਹਿ ਸੂਰਜ ਚੜੇ ਆਧਾਰ, ਇਸੇ ਚਾਨਣ ਹੁੰਦਿਆਂ ਗੁਰਬਿਨ ਕੋਰ ਆਧਾਰ, ਧੰਨ ਨੇ ਭਾਈ ਨੰਦ ਲਾਲ। ਮੈਂ ਕਹਿੰਦਾ ਗੁਰੂ ਵੇਖਣਾ ਹੋਵੇ ਤੇ ਇਸ ਅੱਖ ਨਾਲ ਵੇਖੋ, ਬਦਰ ਪੇਸ਼ੇ ਰੂਹੇ ਤੋਂ ਸ਼ਰਮੰਦਾਸ, ਬਲ ਕੇ ਕੁਰਸੀ ਦੇ ਜਹਾਂ ਹਮ ਬੰਦਾਸ। ਹੇ ਸਤਿਗੁਰੂ, ਚੰਦਰਮਾ ਤੁਹਾਡੇ ਵੱਲ ਵੇਖਦਾ ਤੇ ਸ਼ਰਮਸਾਰ ਹੁੰਦਾ, ਉਹਨੂੰ ਦਾਗ ਨੇ ਪਰ ਤੁਸੀਂ ਬੇਦਾਗ ਹੋ। ਚੰਦਰਮਾ ਨੂੰ ਦਾਗ ਨੇ ਪਰ ਕਲਗੀ ਸਰ ਤੁਹਾਨੂੰ ਕੋਈ ਦਾਗ ਨਹੀਂ। ਆਹ ਕਹਿੰਦੇ ਨੇ ਸੂਰਜ ਵੀ ਤੁਹਾਡੇ ਦਰ ਦਾ ਗੁਲਾਮ ਹੈ। ਸੂਰਜ ਚੰਦਰਮਾ ਦੀ ਰੌਸ਼ਨੀ ਵਿੱਚ ਤੇ ਬੰਦਾ ਪਾਪੀ ਦਾ ਪਾਪੀ ਰਿਹਾ। ਹੁਣ ਕਦੀ ਐਸਾ ਵੇਖਿਆ ਸੂਰਜ ਚੜਿਆ ਹੋਵੇ ਤੇ ਮਨਮੁਖ ਜਿਹੜਾ ਗੁਰਮੁਖ ਬਣ ਜਾਏ? ਨਹੀਂ, ਉਹ ਚੰਦਰਮਾ ਚੜੇ ਵੀ ਮਨਮੁਖ, ਸੂਰਜ ਚੜੇ ਵੀ ਮਨਮੁਖ। ਕਦੀ ਐਸਾ ਵੇਖਿਆ ਕਿ ਚੰਦਰਮਾ ਵਿੱਚ ਜਵਾਰੀਆ ਜਵਾਰੀਆ ਹੋਵੇ, ਸੂਰਜ ਚੜੇ ਤੇ ਜੂਆ ਚੜ ਜਾਏ? ਨਹੀਂ, ਉਹ ਦਿਨੇ ਵੀ ਜੋ ਹੈ ਰਾਤੀ ਵੀ ਉਹ ਹੈ। ਪਰ ਪਾਤਸ਼ਾਹ ਜਦੋਂ ਤੁਸੀਂ ਸੂਰਜ ਬਣ ਕੇ ਆਉਂਦੇ ਹੋ, ਵੱਡੇ ਵੱਡੇ ਪਾਪੀ ਅਪਰਾਧੀ ਪਾਪ ਛੱਡ ਕੇ ਉਹ ਮਨਮੁਖ ਗੁਰਮੁਖ ਬਣ ਜਾਂਦੇ। ਤੁਸੀਂ ਮਹਾਨ ਸੂਰਜ ਹੋ, ਤੁਸੀਂ ਮਹਾਨ ਚੰਦਰਮਾ ਹੋ, ਤੁਹਾਡੀ ਰੋਸ਼ਨੀ ਸਾਹਮਣੇ ਚੰਦਰਮਾ ਸ਼ਰਮਸਾਰ ਹੈ, ਸੂਰਜ ਤੁਹਾਡੇ ਦਰ ਦਾ ਗੁਲਾਮ ਹੈ। ਬਦਰ ਕਹਿੰਦੇ ਨੇ ਚੰਦਰਮਾ ਨੂੰ, ਬਦਰ ਪੇਸ਼ੇ ਰੂਏ ਤੋ, ਤੁਹਾਡੇ ਚਿਹਰੇ ਦੇ ਸਾਹਮਣੇ ਬਦਰ ਪੇਸ਼ੇ ਰੂਏ ਤੋ ਸ਼ਰਮੰਦਾ ਅਸਤ, ਬਲਕਿ ਖੁਰਸ਼ੀ ਦੇ ਜਹਾਂ ਹਮ ਬੰਦਾ ਅਸਤ, ਸੂਰਜ ਵੀ ਤੁਹਾਡੇ ਦਰ ਦਾ ਗੁਲਾਮ ਹੈ, ਤੁਸੀਂ ਸੂਰਜਾਂ ਦੇ ਸੂਰਜ ਹੋ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਹੇ ਦਾਤਾ, ਤੁਸੀਂ ਸਭ ਕੁਛ ਆਪ ਹੀ ਹੋ। ਧੋ ਕਹਿ ਰਹੇ ਨੇ ਜਿਵੇਂ ਲੱਖਾਂ ਤਾਰੇ ਸੂਰਜ ਚੜਿਆ ਛਿਪ ਜਾਂਦੇ ਨੇ, ਆਪਣਾ ਆਪਾਂ ਨਹੀਂ ਸੰਭਾਲ ਸਕਦੇ, ਇਸੇ ਤਰ੍ਹਾਂ ਲੱਖਾਂ ਸੂਰਜ ਜਿਹੜੇ ਨੇ ਤੁਹਾਡੇ ਅੱਗੇ ਮੱਥਮ ਪੈ ਜਾਂਦੇ ਹਨ। ਹਾਂਜੀ, ਤੁਹਾਡੇ ਜਿਹੜੇ ਚਰਨ ਕਵਲ ਨੇ, ਜਿਵੇਂ ਕਵਲ ਦੀਆਂ ਪੰਖੜੀਆਂ ਹੁੰਦੀਆਂ ਨੇ, ਦਲ ਜੋਤ, ਦਲ ਕਹਿੰਦੇ ਨੇ ਪੱਤੀਆਂ ਨੂੰ, ਉਹ ਪੱਤੀਆਂ ਦਾ ਜੋ ਪ੍ਰਕਾਸ਼ ਹੈ ਨਾ, ਜੋਤ ਹੈ। ਹਾਂਜੀ, ਤੁਹਾਡੇ ਚਰਨਾਂ ਕਮਲਾਂ ਦੀਆਂ ਪੰਖੜੀਆਂ ਵਿੱਚ ਲੱਖਾਂ ਸੂਰਜ ਛੁਪ ਜਾਂਦੇ ਨੇ, ਔਰ ਉਹ ਇੰਝ ਛੁਪ ਜਾਂਦੇ ਨੇ, ਤੁਹਾਡੀ ਚਰਨ ਧੂੜ ਬਣ ਜਾਂਦੇ ਨੇ, ਜਿਵੇਂ ਧੂੜ। ਹੁਣ ਚਰਨ ਨੂੰ ਧੂੜ ਲੱਗੀ ਥੱਲੇ ਤੇ ਕਿੱਥੇ ਨਜ਼ਰ ਆਉਂਦੀ ਹੈ? ਸੂਰਜ ਤੇ ਤੁਹਾਡੇ ਚਰਨਾਂ ਦੀ ਧੂੜ ਹੈ, ਤੁਹਾਡੇ ਸਾਹਮਣੇ ਤੇ ਸੂਰਜ ਦਿਸਦਾ ਹੀ ਨਹੀਂ, ਇਹ ਪਾਤਸ਼ਾਹ ਨਜ਼ਰ ਹੀ ਨਹੀਂ ਆਉਂਦਾ। ਹਾਲਾਂਕਿ ਲੱਖਾਂ ਲੋਕ ਸੂਰਜ ਦੀ ਪੂਜਾ ਕਰਦੇ ਸਨ, ਤੇ ਭਾਈ ਸਾਹਿਬ ਦਾ ਇਹ ਕਹਿਣਾ, ਲੱਖਾਂ ਸੂਰਜ ਤੁਹਾਡੇ ਚਰਨਾਂ ਦੀ ਧੂੜ ਨੇ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਉਹ ਕਰੋੜੀ ਚਲਤ ਨਾ ਅੰਤ, ਉਹ ਦਾਤਾ ਸੂਰਜਾਂ ਦਾ ਸੂਰਜ ਹੈ, ਲੁਕ ਜਾਂਦੇ ਨੇ, ਤੁਹਾਡੇ ਚਰਨਾਂ ਦੀ ਧੂੜ ਹਨ। ਤੇ ਆਖਰੀ ਪੰਕਤੀ ਅਸੀਂ ਪਹਿਲੇ ਵਿਚਾਰ ਲਈ ਹੈ, ਗੁਰਸਿੱਖ ਲੈ ਗੁਰਸਿੱਖ ਸੁਖਾਲੇ, ਨਿਮਰਤਾ ਨਾਲ ਗੁਰੂ ਦੇ ਚਰਨੀ ਲੱਗੇ ਰਹੀਏ, ਹਮੇਸ਼ਾ ਵਾਸਤੇ ਸਮਝੀਏ ਕਿ ਗੁਰੂ ਵਰਗਾ ਹੋਰ ਕੋਈ ਨਹੀਂ, ਗੁਰ ਸਮਾਨ ਤੀਰਥ ਨਹੀਂ ਕੋਈ, ਗੁਰੂ ਵਰਗਾ ਕੋਈ ਸੂਰਜ ਨਹੀਂ, ਗੁਰੂ ਵਰਗਾ ਕੋਈ ਚੰਦਰਮਾ ਨਹੀਂ, ਗੁਰੂ ਵਰਗੀ ਕੋਈ ਰੋਸ਼ਨੀ ਨਹੀਂ। ਗੁਰੂ ਸਭ ਤੋਂ ਉੱਤਮ ਪ੍ਰਕਾਸ਼ ਹੈ, ਜੋ ਦਿਲਾਂ ਨੂੰ ਰੋਸ਼ਨੀ ਕਰਦਾ ਹੈ, ਫਿਰ ਅਸੀਂ ਇਸ ਲੋਕ ਵਿੱਚ ਵੀ ਸੌਖੇ ਰਹਾਂਗੇ, ਅਸੀਂ ਪ੍ਰਲੋਕ ਵਿੱਚ ਵੀ ਸੌਖੇ ਰਹਾਂਗੇ। ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪਦ ਆਪੇ ਮੇਲੇ। ਆਖਰੀ ਪੰਕਤੀ ਦਾ ਜਾਪ ਕਰੀਏ, ਲੈ ਗੁਰਸਿੱਖ ਸੁਖਾਲੇ, ਗੁਰਸਿੱਖ ਲੈ ਗੁਰਸਿੱਖ ਸੁਖਾਲੇ, ਲੈ ਗੁਰਸਿੱਖ ਸੁਖਾਲੇ, ਗੁਰਸਿੱਖ ਲੈ ਗੁਰਸਿੱਖ ਸੁਖਾਲੇ, ਲੈ ਗੁਰਸਿੱਖ ਸੁਖਾਲੇ, ਗੁਰਸਿੱਖ ਲੈ। ਉਹਨਾਂ ਦੀ ਸੇਵਾ ਦੀ ਆਵਾਜ਼ ਦੀ ਖਾਲਸਾ ਆਵਾਜ਼।